ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਸਦਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਕੌਮ ਹੈ ਪੂੰਜੀਦਾਰ ਜ਼ਿੰਦਗੀ ਦੀ ਜਿੰਨਾ ਕੋਲ ਸਰਮਾਇਆ ਸ਼ਹੀਦੀਆਂ ਦਾ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਜੀਵਨ ਵਿੱਚ ਨਾ ਉਹਨਾਂ ਦੀ ਹਾਰ ਵੇਖੀ ਚੋਲੀ ਜੀ ਦੀ ਸ਼ਹੀਦਾਂ ਦੇ ਫੁੱਲ ਬਹੁਤੇ ਉਸ ਕੌਮ ਦੇ ਬਾਗੀ ਬਹਾਰ ਵੇਖੀ ਉਸ ਕੌਮ ਦੇ ਬਾਗੀ ਬਹਾਰ ਵੇਖੀ
ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨ ਛਾਡੇ ਖੇਤ
ਚਿੱਤ ਲਾ ਕੇ ਸੁਣਿਓ ਗੁਰ ਸਿੱਖੋ ਇੱਕ ਯੋਧਾ ਪਰ ਉਪਕਾਰੀ ਸੀ ਜੋ ਧਰਮੀ ਹਮੀ ਸੱਚਦਾ ਸੀ ਤੇ ਸਿਦਕ ਦੀ ਮੂਰਤ ਪਾਰੀ ਸੀ
ਪੰਜਵਾਂ ਗੁਰ ਪੁੰਜ ਉਪਕਾਰਾਂ ਦਾ ਜੇ ਕਰੀਏ ਗੱਲ ਉਪਕਾਰਾਂ ਦੀ ਜੋ ਸੱਚ ਦੇ ਪਹਿਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ
ਚਿੱਤ ਲਾ ਕੇ ਸੁਣਿਓ ਗੁਰ ਸਿੱਖੋ ਇੱਕ ਯੋਧਾ ਪਰ ਉਪਕਾਰੀ ਸੀ ਜੋ ਧਰਮੀ ਹਮੀ ਸੱਚਦਾ ਸੀ ਤੇ ਸਿਦਕ ਦੀ ਮੂਰਤ ਪਾਰੀ ਸੀ
ਪੰਜਵਾਂ ਗੁਰ ਪੁੰਜ ਉਪਕਾਰਾਂ ਦਾ ਜੇ ਕਰੀਏ ਗੱਲ ਉਪਕਾਰਾਂ ਦੀ ਜੋ ਸੱਚ ਦੇ ਪਹਿਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ
ਅੱਗ ਹੇਠ ਤਵੀ ਦੇ ਬਲਦੀ ਰਹੀ ਤੇ ਗਰਮ ਰੇਤ ਸਿਰ ਪਾਉਂਦੇ ਰਹਿ ਟੁੱਟੀ ਨਹੀਂ ਸਮਾਧੀ ਸਿਦਕੀ ਦੀ ਜਾਲ ਮਟਲ ਸਾਰਾ ਲਾਉਂਦੇ ਰਹਿ
ਵਿੱਚ ਦੇ ਉਬਾਲਿਆ ਸਤਿਗੁਰ ਨੂੰ ਹੱਦ ਹੋ ਗਈ ਅਤਿਆਚਾਰਾਂ ਦੀ ਜੋ ਸੱਚ ਦੇ ਪਹਿਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ
ਓਏ ਦਿੱਲੀ ਵੱਲ ਸਤਿਗੁਰ ਜੀ ਤੁਰ ਪਏ ਅੱਜ ਹਿੰਦ ਦਾ ਧਰਮ ਬਚਾਉਣਾ ਏ ਅਨਜਾਮ ਪੁੱਛ ਕੇ ਕੀ ਕਰਨਾ ਜੇ ਪਰ ਉਪਕਾਰ ਕਮਾਉਣਾ ਏ
ਨੌਵਾਂ ਗੁਰ ਰਾਖਾਂ ਹਿੰਦੀਆਂ ਦਾ ਸ਼ਾਮਾਣ ਗਿਆ ਤਲਵਾਰਾਂ ਦੀ ਜੋ ਸੱਚ ਦੇ ਪਹਿਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ
ਸਰਬੰਸ ਵਾਰ ਕੇ ਦਸਮ ਪਿਤਾ ਕਰ ਪੂਰੇ ਕੋਲ ਕਰਾਰ ਗਏ ਪੁੱਤ ਚਾਰ ਲਾਡਲੇ ਸਤਿਗੁਰ ਦੇ ਸਿੱਖੀ ਦਾ ਮਹਿਲ ਉਸਾਰ ਗਏ
ਫਿਰ ਪਾਪੀ ਖਾਣ ਵਜੀਤੇ ਤੋਂ ਬੰਦੇ ਦੀਆਂ ਕੱਢੀਆਂ ਖਾਰਾਂ ਦੀ ਜੋ ਸੱਚ ਦੇ ਪਹਿਰੇਦਾਰ ਬਣੇ ਗੱਲ ਕਰੀਏ ਸਿੱਖ ਸਰਦਾਰਾਂ ਦੀ
ਜ਼ਾਲਮ ਦੀਆਂ ਤੇਗਾਂ ਟੁੱਟ ਗਈਆਂ ਨਾ ਟੁੱਟਿਆ ਸਿਦਕ ਦਲੇਰਾਂ ਦਾ ਜ਼ਾਲਮ ਨੇ ਤਿੱਖੀ ਰੰਬੀ ਲੈ ਤਨ ਜਿਗਰਾ ਬਬਰ ਸ਼ੇਰਾ ਦਾ,
ਸਿਰ ਨਾਲੋਂ ਧਰਮ ਪਿਆਰਾ ਹੈ, ਗੱਲ ਕਰੀਏ ਜੇ ਪਿਆਰਾ ਦੀ, ਜੋ ਸੱਚ ਦੇ ਪਹਿਰੇਦਾਰ ਬਣੇ, ਗੱਲ ਕਰੀਏ ਸਿੱਖ ਸਰਦਾਰਾਂ ਦੀ,
ਵੈਨ ਅਟਕਦੇ ਅਟਕਾ ਦੇ ਜਦ ਸਿੱਖ ਆਈ ਤੇ ਆ ਜਾਂਦੇ, ਜਦ ਬੜਕ ਮਾਰਦਾ ਸੀ ਨਲੂਆ ਅਫਗਾਨੀ ਥਾਰ ਥਰਾ ਜਾਂਦੇ,
ਪਰ ਤੱਕ ਮਸਾਲ ਹੈ ਨਲੂਏ ਦੀ, ਗੱਲ ਕਰੀਏ ਜੇ ਕਰਦਾਰਾਂ ਦੀ, ਜੋ ਸੱਚ ਦੇ ਪਹਿਰੇਦਾਰ ਬਣੇ, ਗੱਲ ਕਰੀਏ ਸਿੱਖ ਸਰਦਾਰਾਂ ਦੀ,
ਜਦ ਦਿਲ ਦੀ ਖੋਟੀ ਦਿੱਲੀ ਨੇ ਪੰਜਾਬ 'ਚ ਅੱਤ ਮਚਾਈ ਸੀ, ਫਿਰ ਪਿੰਡਰਾਂ ਵਾਲੇ ਯੋਧੇ ਨੇ ਸੁੱਤੀ ਹੋਈ ਕੌਮ ਜਗਾਈ ਸੀ,
ਜਦ ਹੱਕ ਦਬਾਏ ਜਾਂਦੇ ਨੇ ਪਹਿਲੋੜ ਅਮਰ ਹਥਿਆਰਾਂ ਦੀ, ਜੋ ਸੱਚ ਦੇ ਪਹਿਰੇਦਾਰ ਬਣੇ, ਗੱਲ ਕਰੀਏ ਸਿੱਖ ਸਰਦਾਰਾਂ ਦੀ, ਜੋ ਸੱਚ ਦੇ ਪਹਿਰੇਦਾਰ ਬਣੇ, ਗੱਲ ਕਰੀਏ ਸਿੱਖ ਸਰਦਾਰਾਂ ਦੀ।
ਗੋਬਿੰਦ ਮਰਗਿੰਦ ਗੁਰ ਹਿੰਦ ਬਖਸ਼ਿੰਦ ਦਾਤੇ, ਗੋਬਿੰਦ ਮਰਗਿੰਦ ਗੁਰ ਹਿੰਦ ਬਖਸ਼ਿੰਦ ਦਾਤੇ, ਦੁਖੀਆਂ ਦੇ ਤਾਰਨੇ ਲਈ ਸਾਜਿਆ ਇਹ ਖਾਲਸਾ, ਅਰੋਂਦਿਆਂ ਹਸਾਉਣ ਹਿੱਤ, ਡਿੱਗਿਆਂ ਉਠਾਉਣ ਹਿੱਤ, ਬੰਦਾ ਛਡਵਾਉਣ ਹਿੱਤ ਸਾਜਿਆ ਇਹ ਖਾਲਸਾ, ਵੀਰ ਦਸ਼ਮੇਸ਼ ਦੇ ਕਲੇਸ਼ ਦੇ ਹਰਨ ਹਾਰੇ, ਉਹ ਤੇਰੀ ਲਲਕਾਰ ਸੁਣ ਸਾਰਾ ਸੰਸਾਰ ਡਰੇ, ਚੜ੍ਹਦਾ ਤੇ ਲਹਿੰਦਾ ਡਰੇ, ਦੱਖਣ ਪਹਾੜ ਡਰੇ, ਅਰਬ ਇਰਾਨ ਡਰੇ, ਦਿੱਲੀ ਮੁਲਤਾਨ ਡਰੇ, ਕਾਬਲ ਕੰਧਾਰ ਡਰੇ, ਉਹ ਤੀਨ ਲੋਕ ਵਿੱਚ ਤੇਰੀ ਜੈ ਜੈ ਕਾਰ ਖਾਲਸਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਹਾਦਰ ਖਾਲਸਾ ਜੀਓ, ਆਪ ਜੀ ਦੇ ਦਰਸ਼ਨ ਦਦਾਰਿਆਂ ਦੀ ਖੁਸ਼ੀ ਅੰਦਰ ਫਤਿਹ ਅਰਜ ਕਰਨ ਲੱਗੇ ਹਾਂ। ਆਸ ਕਰਦੇ ਵੀ ਆਪ ਯੋਗ ਉੱਤਰ ਦੇ ਕੇ ਧਨਵਾਦੀ ਬਣਾਓਗੇ, ਸਾਰੀਆਂ ਸੰਗਤਾਂ ਸਾਹਿਬਾਂ ਨੂੰ ਸੀਸ ਚੁਕਾਓ ਤੇ ਗੱਜ ਕੇ ਆਖੋ ਜੀ
ਵਾਹਿਗੁਰੂ ਜੀ ਕੀ ਫਤਿਹ।
ਆਪ ਸਰਵਣ ਕਰ ਰਹੇ ਸੀ, ਜੋ ਸੱਚ ਦੇ ਪਹਿਰੇਦਾਰ ਬਣੇ, ਗੱਲ ਕਰੀਏ ਸਿੱਖ ਸਰਦਾਰਾਂ ਦੀ। ਅੱਜ ਮੈਂ ਉਹਨਾਂ ਸਿੰਘਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਰੱਖਣ ਲੱਗਾ, ਜੋ ਤੁਸੀਂ ਬਹੁਤਿਆਂ ਬਜ਼ੁਰਗਾਂ ਨੇ, ਨੌਜਵਾਨਾਂ ਨੇ ਵੀ ਆਪਣੀ ਅੱਖੀਂ ਡਿੱਠਾ, ਸਾਡੇ ਪਿੰਡਿਆਂ 'ਤੇ ਹੰਢਾਇਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸਿੱਖੋ ਦੁਨੀਆ ਉਹਨਾਂ ਨੂੰ ਐਵੇਂ ਨਹੀਂ ਯਾਦ ਕਰਦੀ, ਉਹਨਾਂ ਦਾ ਕਿਤੇ ਜੀਵਨ ਪੜ੍ਹ ਕੇ ਵੇਖੋ। ਮੈਂ ਪਿਛਲੇ ਦਿਨੀ ਉਹਨਾਂ ਦੇ ਘਰ ਵਿਖੇ ਪਿੰਡ ਰੋਡੇ ਸੰਤਾਂ ਦੇ ਕੋਠੇ, ਮੈਂ ਉਹਨਾਂ ਦੇ ਭਰਾਵਾਂ ਦੇ ਕੋਲੋਂ ਉਹਨਾਂ ਦਾ ਮੁੱਢਲਾ ਜੀਵਨ ਪੁੱਛਿਆ, ਅਤੇ ਉਹ ਮੈਨੂੰ ਉਹਨਾਂ ਦੇ ਭਰਾ ਵੱਡੇ ਹਰਚਰਨ ਸਿੰਘ ਦੱਸੇ ਵੀ ਇੱਕ ਦਿਨ ਸੰਤ ਬਾਬਾ ਜਰਨੈਲ ਸਿੰਘ ਤੀਸਰੀ ਕਲਾਸ 'ਚ ਪੜ੍ਹਦੇ ਸੀ ਅਤੇ ਪੜ੍ਹ ਕੇ ਆ ਕੇ ਅਤੇ ਝੋਲਾ ਰੱਖ ਕੇ ਅਤੇ ਸੌਂ ਗਏ ਲੰਮੇ, ਜਿਸ ਤਰ੍ਹਾਂ ਮੰਜੇ 'ਤੇ ਬੱਚੇ ਪੈ ਜਾਂਦੇ ਆ। ਅਤੇ ਉਹਨਾਂ ਦੇ ਪਿਤਾ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ, ਜਿਹੜੇ ਬੜੇ ਭਗਤੀ ਵਾਲੇ ਸੀ, ਉਹਨਾਂ ਆਖਿਆ ਉਹ ਤੂੰ ਬਹੁਤ ਹਾਲ ਵਾਹੁੰਦਾ ਆ, ਬਹੁਤ ਤੈਨੂੰ ਥਕੇਵਾਂ ਹੋ ਗਿਆ, ਉੱਠ ਕੇ ਅਤੇ ਜਪਜੀ ਸਾਹਿਬ ਦੇ ਪਾਠ ਪੜ੍ਹ। ਪਿਤਾ ਦਾ ਬਚਨ ਮੰਨ ਕੇ ਉਹਨੇ 5 ਪਾਠ ਜਪਜੀ ਸਾਹਿਬ ਦੇ ਕੀਤੇ। ਫਿਰ ਆਂਦੇ ਵੀ ਰੋਜ਼ ਇਹੋ ਜਿਹੀ ਉਹਨਾਂ ਨੂੰ ਲਗਨ ਲੱਗੀ, 10 ਪਾਠ, 15 ਪਾਠ, 25 ਪਾਠ। ਅਤੇ ਜਦੋਂ ਉਹ ਜਥੇ ਵਿੱਚ ਭਰਤੀ ਹੋ ਗਏ ਸੀ ਨਾ, ਬਾਬਾ ਠਾਕਰ ਸਿੰਘ ਜੀ ਜਿਹੜੇ ਉਹਨਾਂ ਦੇ ਨਾਲ ਰਹੇ ਆ ਦਮਦਮ ਸਕਸਾਲ ਵਿੱਚ, ਆਂਦੇ 151 ਪਾਠ ਉਹ ਨਿੱਤਾ ਪ੍ਰਤੀ ਜਪਜੀ ਸਾਹਿਬ ਦੇ ਪੜ੍ਹਿਆ ਕਰਦੇ ਸੀ। ਸਿੱਖੋ 5 ਬਾਣੀਆਂ ਦਾ ਨਿਤਨੇਮ ਤੇ ਉਹ ਕਰਿਆ ਹੀ ਕਰਦੇ ਸੀ, 5 ਗ੍ਰੰਥੀ ਦਾ ਪਾਠ ਵੀ ਉਹ ਨਿੱਤਾ ਪ੍ਰਤੀ ਪੜ੍ਹਿਆ ਕਰਦੇ ਸੀ। ਇੱਕ ਦਿਨ ਪਾਠ ਪੜ੍ਹਦਿਆਂ ਪੜ੍ਹਦਿਆਂ ਲਾਈਟ ਚਲੇ ਗਈ ਅਤੇ ਸੰਤ ਬਾਬਾ ਗੁਰਬਚਨ ਸਿੰਘ ਨੂੰ ਜਾ ਕੇ ਸੰਤਾਂ ਨੇ ਬੇਨਤੀ ਕੀਤੀ, ਮਹਾਂਪੁਰਸ਼ੋ ਮੈਂ 5 ਬਾਣੀਆਂ ਦਾ ਨਿਤਨੇਮ ਤੇ ਲਾਈਟ 'ਚ ਕੀਤਾ, ਮੈਨੂੰ ਪਤਾ ਨਹੀਂ ਮੈਂ 5 ਗ੍ਰੰਥੀ ਲਾਈਟ ਤੋਂ ਬਿਨਾਂ ਕਿਸ ਤਰ੍ਹਾਂ ਪੜ੍ਹ ਗਿਆ। ਇਹ ਸੰਤਾਂ ਨੇ ਆਖਿਆ ਜਰਨੈਲ ਸਿੰਘ ਬਸ ਬਸ ਗਾਹ ਨਹੀਂ ਗੱਲ ਕਰਨੀ, ਨਾਮ ਜਪਤ ਕੋਟ ਸੂਰ ਅਜਾਰਾ, ਜਿਹੜੇ ਨਾਮ ਜਪਦੇ ਸਿਮਰਨ ਕਰਦੇ ਉਹਨਾਂ ਨੂੰ ਕਰੋੜਾਂ ਸੂਰਜਾਂ ਦਾ ਚਾਨਣ ਪਰਮੇਸ਼ਰ ਵੱਲੋਂ ਹੋ ਜਾਂਦਾ। ਸਿੱਖੋ 51 ਅੰਗ ਉਹ ਨੇਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪੜ੍ਹਿਆ ਕਰਦੇ ਸੀ, ਅਤੇ ਜਿੱਧਰ ਨੂੰ ਉਹ ਲੰਘ ਜਿਆ ਕਰਦੇ ਸੀ ਨਾ, ਉੱਧਰ ਨੂੰ ਨੀਲੀਆਂ ਪੀਲੀਆਂ ਦਸਤਾਰਾਂ ਸਿੰਘਾਂ ਦੇ ਸਿਰਾਂ ਉੱਤੇ ਸੋਭਦੀਆਂ ਸੀ, ਉੱਧਰ ਨੂੰ ਗਲਾਂ ਵਿੱਚ ਗਾਤਰੇ, ਉਹ ਜਿੱਧਰ ਜਿੱਧਰ ਲੰਘਦੇ ਸੀ ਉਹ ਸਿੱਖੀ ਦਾ ਬੀਜ ਬੀਜਦੇ ਜਾਂਦੇ ਸੀ। ਭਾਵੇਂ ਵਿਰੋਧੀਆਂ ਨੇ ਵਿਰੋਧ ਕੀਤਾ, ਉਹਨਾਂ ਦੀ ਫੋਟੋ ਅੰਮ੍ਰਿਤਸਰ ਸਾਹਿਬ ਅਜਾਇਬ ਘਰ ਵਿੱਚ ਨਹੀਂ ਲੱਗਣੀ ਚਾਹੀਦੀ, ਉਹ ਤੁਸੀਂ ਅਜਾਇਬ ਘਰ ਦੀ ਗੱਲ 'ਤੇ ਛੱਡੋ, ਤੁਹਾਨੂੰ ਜ਼ਿਲ੍ਹਾ ਜਲੰਧਰ ਵਿੱਚ 75% ਉਹਨਾਂ ਦੀਆਂ ਫੋਟੋਆਂ ਅੱਜ ਗੱਡੀਆਂ 'ਤੇ ਲੱਗੀਆਂ ਨਜ਼ਰ ਆਉਣਗੀਆਂ। ਸਤਿਗੁਰੂ ਕਿਰਪਾ ਕਰੇ, ਮੈਂ ਉਹਨਾਂ ਦਾ ਜੀਵਨ ਪੜ੍ਹ ਕੇ ਵੇ, ਜਿਹੜਾ ਆਪਾਂ ਰੋਜ਼ ਪੜ੍ਹਦੇ ਹਾਂ ਨਾ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ। ਸਿੱਖੋ ਉਹਨਾਂ ਆਪਣੇ ਸਮੇਂ ਵਿੱਚ ਰਾਜ ਖਾਲਸਾ ਕਾਇਮ ਸਰਕਾਰ ਨੂੰ ਇੱਕ ਤਰ੍ਹਾਂ ਕਰਕੇ ਵਿਖਾਇਆ, ਅਤੇ ਇਹੋ ਜਿਹੇ ਫੈਸਲੇ ਕਰਦੇ ਸੀ, ਜੇਲ੍ਹਾਂ ਜਿਹੜੇ ਥਾਣੇ ਉਹ ਖਾਲੀ ਹੋਣ ਲੱਗ ਪਏ ਸੀ, ਕਚਹਿਰੀਆਂ 'ਤੇ ਕੋਈ ਜਾਂਦਾ ਨਹੀਂ ਸੀ, ਉਹ ਜਿਹੜੇ ਕਈਆਂ ਕਈਆਂ ਸਾਲਾਂ ਦੇ ਫੈਸਲੇ ਸੀ ਉਹ ਇੱਕ ਘੰਟੇ ਦੇ ਵਿੱਚ ਉਹ ਮਸਲਾ ਹੱਲ ਕਰਦਿਆ ਕਰਦੇ ਸੀ। ਇਹੋ ਜਿਹੇ ਉਹਨਾਂ ਦਾ ਫੈਸਲਾ ਸੀ। ਇੱਕ ਫਰੀਦਕੋਟ ਦੇ ਇਲਾਕੇ 'ਚ ਭਾਈ ਬਲਵਿੰਦਰ ਸਿੰਘ ਦਾ ਇਲਾਕਾ, ਉਸ ਇਲਾਕੇ ਵਿੱਚ ਇੱਕ ਕਮਰੀਤ ਸਿੰਘ ਨਾਂ ਦਾ ਬੰਦਾ ਸੀ, ਜਿਹਦਾ ਪਿਓ SDM ਸੀ ਅਤੇ ਮਾਮਾ ਉਹਦਾ MLA ਸੀ, MLA, ਅਤੇ ਉਹਦਾ ਬੜਾ ਕਾਰੋਬਾਰ ਤਕੜਾ ਸੀ, ਬੜਾ ਖੁੱਲ੍ਹਾ ਪੈਸਾ ਸੀ ਉਹਨਾਂ ਦੇ ਕੋਲ। ਇੱਕ ਮਜ਼ਹਬੀ ਸਿੰਘ ਦੀ ਲੜਕੀ ਉਹਦੇ ਪੁੱਤਰ ਗੁਰਮੀਤ ਸਿੰਘ ਨੇ ਚੁੱਕ ਲਈ, 22 ਦਿਨ ਉਹਨੂੰ ਬੇਪਤ ਕੀਤਾ। ਉਹਦਾ ਪਿਤਾ ਜਿਹੜਾ ਨਸ਼ਾ ਕਰ ਲੈਂਦਾ ਸੀ ਅਤੇ ਸਿਰੋਂ ਵੀ ਮੋਨਾ ਸੀ, ਸੰਤਾਂ ਦੇ ਕੋਲੋਂ ਤਾਂ ਨਹੀਂ ਸੀ ਜਾਂਦਾ। ਜਦੋਂ ਫਰੀਦਕੋਟ ਦੇ ਥਾਣੇਦਾਰ ਕਸ਼ਮੀਰ ਸਿੰਘ ਦੇ ਕੋਲ ਗਿਆ, ਉਹਨੇ ਧੱਕੇ ਮਾਰ ਕੇ ਉਹਨੂੰ ਬਾਹਰ ਕੱਢਤਾ। 22 ਦਿਨ ਲੜਕੀ ਨੂੰ ਰੱਖ ਕੇ ਬਿੱਛੂ ਨਾਮ ਦੇ ਥਾਣੇਦਾਰ ਨੇ ਬੱਚੀ ਦੇ ਕੋਲੋਂ ਸੈਨ ਕਰਾ ਕੇ ਅਤੇ ਉਹਨੂੰ ਛੱਡ ਦਿੱਤਾ। ਹਾਲਤ ਬਹੁਤ ਉਹਦੀ ਖਰਾਬ ਹੋ ਚੁੱਕੀ ਸੀ। ਜਿਸ ਉਹਨੂੰ ਹਸਪਤਾਲ 'ਚ ਬੱਚੀ ਨੂੰ ਦਾਖਲ ਕਰਾਇਆ, ਉਸ ਹਸਪਤਾਲ ਦਾ ਡਾਕਟਰ ਸੰਤਾਂ ਦਾ ਬੜਾ ਸ਼ਰਧਾਲੂ ਸੀ। ਉਹਨੇ ਸਾਰੀ ਰਿਪੋਰਟ ਜਾ ਕੇ ਜਦੋਂ ਸੰਤਾਂ ਨੂੰ ਦਿੱਤੀ ਨਾ, ਸਿੱਖੋ ਸੰਤਾਂ ਦੀਆਂ ਅੱਖਾਂ ਦੇ ਵਿੱਚ ਉਸੇ ਵੇਲੇ ਖੂਨ ਆ ਗਿਆ, ਅਤੇ ਉਹਨਾਂ ਆਪਣੇ ਸਿੰਘਾਂ ਨੂੰ ਹੁਕਮ ਕੀਤਾ, ਉਹ ਸਿੰਘੋ ਹੁਣੇ ਜਾ ਕੇ ਉਸ ਪਾਪੀ ਨੂੰ ਜਾਵਰ ਨੂੰ ਇੱਥੇ ਬੰਨ੍ਹ ਕੇ ਲਿਆਓ। 2 ਜੀਪਾਂ ਗਈਆਂ ਅਤੇ ਉਸ ਜ਼ਾਲਮ ਨੂੰ ਉੱਥੇ ਕਾਲ ਤਖ਼ਤ 'ਤੇ ਜੂੜ ਕੇ ਅਤੇ ਪੇਸ਼ ਕੀਤਾ। ਜਦੋਂ ਸੰਤਾਂ ਨੇ ਉਸ ਫਰੀਦਕੋਟ ਦੇ ਥਾਣੇਦਾਰ ਕਸ਼ਮੀਰ ਸਿੰਘ ਨੂੰ ਫੋਨ ਲਾਇਆ ਨਾ, ਇੱਕ ਫੋਨ ਨੇ ਫਰੀਦਕੋਟ ਦੀਆਂ ਕੰਬਾਂ ਕਨਾ ਕੇ ਰੱਖਤੀਆਂ ਸੀ, ਅਤੇ ਉਹ ਕਸ਼ਮੀਰ ਸਿੰਘ ਜਿਹੜਾ ਮੁੜ ਕੇ ਸਿਮਰਜੀਤ ਸਿੰਘ ਮਾਨਕੋ ਆ ਕੇ ਅਤੇ ਆਪਣੀ ਉਹਨੇ ਭੁੱਲ ਮੰਗੀ, ਮਾਫ਼ੀ ਮੰਗੀ, ਅਤੇ ਉਹਦੇ ਪਿਤਾ ਨੂੰ ਅਗਲੇ ਦਿਨ ਸੱਦਿਆ ਅਤੇ ਉਹਨੇ ਵੀ ਮਾਫ਼ੀਆਂ ਮੰਗੀਆਂ ਉਹਦੇ ਗੁਰਮੀਤ ਸਿੰਘ ਦੇ ਪਿਤਾ ਨੇ। ਉਹਨੇ ਆਖਿਆ ਕਿਰਪਾ ਕਰਕੇ ਗਲਤੀ ਮਾਫ਼ ਕਰੋ ਅਤੇ ਇਹਨੂੰ ਛੱਡ ਦਿਓ। ਉਹਨੇ ਆਖਿਆ ਤੁਸੀਂ 22 ਦਿਨ ਲੜਕੀ ਨੂੰ ਰੱਖਿਆ ਅਤੇ 22 ਦਿਨ ਤੇਰੇ ਘਰ ਆਊਗਾ। ਸਿੱਖੋ 22 ਦਿਨ ਉਹਨੂੰ ਸਜਾਵਾਂ ਦੇ ਕੇ ਅਤੇ 22ਵੇਂ ਦਿਨ ਟੁਕੜੇ ਟੁਕੜੇ ਕਰਕੇ ਬੋਰੀ 'ਚ ਪਾ ਕੇ ਅਤੇ ਉਹਦੇ ਘਰ ਘੱਲਿਆ ਸੀ। ਸਿੱਖੋ ਇਹੋ ਜਿਹੇ ਉਹ ਫੈਸਲੇ ਕਰਿਆ ਕਰਦੇ ਸੀ। ਅਤੇ ਉਹ ਆਉਂਦੇ ਸੀ ਜੇ ਕੋਈ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਖਿਲਾਫ਼ ਬੋਲਦਾ ਨਾ, ਅਤੇ ਉਹਦੀਆਂ ਦਵੇਂ ਲੱਤਾਂ ਗੋਡਿਆਂ ਤੋਂ ਥੱਲੇ ਵੱਢ ਕੇ ਅਤੇ ਵਾਹਣੀ 'ਚ ਸੁੱਟ ਦਿਓ, ਬਾਕੀ ਦਾ ਫੈਸਲਾ ਅਸੀਂ ਕਰਾਂਗੇ। ਉਹਨਾਂ ਦੇ ਕਿਹੋ ਜਿਹੇ ਫੈਸਲੇ ਸੀ ਉਹ, ਜੇ ਕੋਈ ਤੁਹਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਤੁਹਾਨੂੰ ਠੇਕੇ 'ਤੇ ਸ਼ਰਾਬ ਪੀਂਦਾ ਮਿਲ ਜੇ ਨਾ, ਅਤੇ ਮਿੱਟੀ ਦਾ ਤੇਲ ਸੁੱਟ ਕੇ ਸਾਡੇ ਕੋਲ ਆ ਜਾਓ, ਬਾਕੀ ਦਾ ਅਸੀਂ ਆਪ ਸੰਭਾਲਾਂਗੇ। ਉਹਨਾਂ ਦਾ ਕਿਹੋ ਜਿਹਾ ਰੋਹਬ ਸੀ, ਉਹਨਾਂ ਦੇ ਕੋਲੋਂ ਕਿਤਨਾ ਸਰਕਾਰਾਂ ਕੰਬਦੀਆਂ ਸੀ। ਮੈਂ ਉਹਨਾਂ ਦੇ 3 ਵਾਰ ਦਰਸ਼ਨ ਕੀਤੇ ਆ। ਉਹਨਾਂ ਦੇ ਨਾਲ ਕਿਹੋ ਕਿਹੋ ਜਿਹੇ ਯੋਧੇ, ਭਾਈ ਸੁਰਿੰਦਰ ਸਿੰਘ ਸੋਢੀ ਵਰਗੇ, ਉਹ ਸੋਢੀ ਕੀ ਗੱਲ ਉਹਦੀ ਕਰੀਏ, ਜੇ ਕਿਤੇ ਹਰੀ ਕੇ ਪੱਤਣ ਵਾਲਿਆਂ ਨੂੰ ਪਤਾ ਲੱਗ ਜਾਣਾ ਤਾਂ ਉਹਨਾਂ ਫਰੀਦਕੋਟ ਵਾਲਿਆਂ ਨੂੰ ਗਾੜੀ ਖਬਰਾਂ ਭੇਜ ਦੇਣੀਆਂ, ਉਹ ਸੋਢੀ ਆ ਗਿਆ ਜੇ ਸੋਢੀ, ਅਤੇ ਜੇ ਇੱਧਰ ਬਿਆਸ ਵਾਲਿਆਂ ਨੂੰ ਪਤਾ ਲੱਗ ਜਾਣਾ ਅਤੇ ਜਲੰਧਰ ਅਤੇ ਲੁਧਿਆਣੇ ਖਬਰਾਂ ਪਹੁੰਚ ਜਾਂਦੀਆਂ, ਉਹ ਸੋਢੀ ਆ ਗਿਆ ਸੋਢੀ, ਇਹਦੇ ਕੋਲ ਬਚੋ। ਇਹੋ ਜਿਹੇ ਯੋਧੇ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਰਿਹਾ ਕਰਦੇ ਸੀ। ਉਹਨਾਂ ਦਾ ਕਿਹੋ ਜਿਹਾ ਰੋਹਬ ਸੀ, ਉਹਨਾਂ ਦੇ ਕੋਲੋਂ ਕਿਤਨਾ ਸਰਮੇ ਦੀਆਂ ਸਰਕਾਰਾਂ ਕੰਬਦੀਆਂ ਸੀ। ਤੁਹਾਡੇ ਸਾਹਮਣੇ ਕਵਿਤਾ ਕਾਬਲੇ ਗੌਰ ਜੋੜੀ ਇਉਂ ਬਿਆਨ ਕਰ ਰਹੀ ਹੈ ਜੀ।
ਤੁਰੇ ਮੈਤਿਓ ਅਮਰਤ ਸਾਰੇ ਵਾਲ ਨੂੰ ਬੱਬਰ ਸ਼ੇਰ ਦੇ ਸਾਥੀ ਕੁਝ ਨਾਲ ਵੀਰ ਲੈਸ਼ ਸਸਤਰਾਂ ਦੇ ਨਾਲ ਫੱਪਦੇ ਸੀ ਜੱਗੋ ਵੱਖਰੀ ਚੜਤ ਕਮਾਲ ਵੀਰ
ਜਿਹਦੇ ਰੋਪ ਤੋਂ ਡਰਦੀ ਸਰਕਾਰ ਕੰਬੇ ਪਿੰਡਰਾਂ ਵਾਲਾ ਸੀ ਸਵਾਰ ਪਾਈ ਜਾਂਦੀ ਛੂਕਦੀ ਕਾਰ ਜੁਝਾਰੂਆਂ ਦੀ ਗੱਲਾਂ ਸੀਸਿਆਂ ਚੋਂ ਦਿਸਣ ਪਾਰ ਪਾਈ
ਜੋਸ਼ ਦੀ ਨੈਣਾ ਵਿੱਚ ਭੜਕਦੀ ਹੈ ਤਕੜੇ ਹਾਕਮਾਂ ਦਾ ਸੰਗ ਪਿਆ ਸੁੱਕਾ ਬਿਜਲੀ ਮੌਤ ਦੀ ਉਹਨਾਂ ਸਿਰ ਕੜਕਦੀ ਹੈ
ਚੌਦਵੀ ਦਮ ਦਮੀ ਸੰਸਦਾ ਦਾ ਕਹਿਣੀ ਕਰਨੀ ਦਾ ਪੂਰਾ ਜਥੇਦਾਰ ਪਾਈ ਜਾਂਦੀ ਛੂਕਦੀ ਕਾਰ ਜੁਝਾਰੂਆਂ ਦੀ ਗੱਲਾਂ ਸੀਸਿਆਂ ਚੋਂ ਦਿਸਣ
ਸੱਚਲੀ ਮਰਨ ਖਾਤਰ ਲੋੜ ਪੈਣ ਦੇ ਤੇਗਾਂ ਤੇ ਨੱਚਦੇ ਨੇ
ਅੰਮ੍ਰਿਤ ਧਾਰੀ ਪ੍ਰਤੱਖ ਨਿਡਰ ਚਾਹੁੰਦੇ ਕਲਗੀ ਵਾਲੇ ਦੇ ਸਿੰਘ ਸਰਦਾਰ ਪਾਈ ਜਾਂਦੀ ਛੂਕਦੀ ਕਾਰ ਜੁਝਾਰੂਆਂ ਦੀ ਗੱਲਾਂ ਸੀਸਿਆਂ ਚੋਂ ਦਿਸਣ ਪਾਰ ਪਾਈ
ਪੈਸਾ ਫੂਕੇ ਗਰੀਬ ਕਚਹਿਰੀਆਂ ਚ ਫਿਰ ਵੀ ਕੋਈ ਇਨਸਾਫ ਦੀ ਆਸ ਨਹੀਂ ਸੀ ਪਿੰਡਰਾਂ ਵਾਲੇ ਦੇ ਲੱਗੇ ਦਰਬਾਰ ਵਿੱਚੋਂ ਮੁੜਦਾ ਕੋਈ ਸਵਾਲੀ ਨਿਰਾਸ਼ ਨਹੀਂ ਸੀ
ਸੋਭਾ ਗਾਉਂਦੇ ਨੇ ਸੰਤਾਂ ਦੀ ਲੋਕ ਸਾਰੇ ਗਰਜੇ ਆਪਣੀ ਆਪਣੀ ਸਾਰ ਪਾਈ ਜਾਂਦੀ ਛੂਕਦੀ ਕਾਰ ਜੁਝਾਰੂਆਂ ਦੀ ਗੱਲਾਂ ਸੀਸਿਆਂ ਚੋਂ ਦਿਸਣ ਪਾਰ ਪਾਈ
ਭੁੱਲਣ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ ਕਿਹੜੀ ਗੱਲ ਤੋਂ ਬਾਬੇ ਹਥਿਆਰ ਰੱਖੇ ਛੇਵੇਂ ਗੁਰਾਂ ਨੇ ਕੀਤਾ ਸਦਾਤ ਲਾਗੂ ਸ਼ਸਤਰ ਰੱਖੇ ਤੇ ਨਾਲ ਸਤਿਕਾਰ ਰੱਖੇ
ਕਾਲ ਤਖਤ ਰਜਿਆ ਚੰਗੀ ਫੌਜ ਰੱਖੀ ਰੋਕਣ ਵਾਸਤੇ ਅਤਿਆਚਾਰ ਪਾਈ ਜਾਂਦੀ ਛੂਕਦੀ ਕਾਰ ਜੁਝਾਰੂਆਂ ਦੀ ਗੱਲਾਂ ਸੀਸਿਆਂ ਚੋਂ ਦਿਸਣ ਪਰ ਪਾਈ
ਤੀਰ ਹੱਥ ਵਿੱਚ ਸੰਤਾਂ ਦਾ ਦੱਸਦਾ ਹੈ ਉਹ ਤੀਰ ਹੱਥ ਵਿੱਚ ਸੰਤਾਂ ਦੇ ਦੱਸਦਾ ਹੈ ਰਾਜ ਕੀਤਾ ਤੇ ਖਾਲਸੇ ਰਾਜ ਕਰਨਾ ਦਿੱਲੀ ਜਿੱਤ ਕੇ ਦਸ਼ਣਾ ਵਿੱਚ ਦੇਣੀ ਚੁੱਕਣ ਵਾਲਿਆਂ ਨਾਲ ਲਿਹਾਜ ਕਰਨਾ
ਪਤਾ ਲੱਗਾ ਜਦ ਖਾਲਸਾ ਆ ਰਿਹਾ ਹੈ ਨਾਕਾ ਛੱਡ ਲੁਕਦੇ ਠਾਣੇ ਤਾਰ ਪਾਈ ਜਾਂਦੀ ਛੂਕਦੀ ਕਾਰ ਜੁਝਾਰੂਆਂ ਦੀ ਗੱਲਾਂ ਸੀਸਿਆਂ ਚੋਂ ਦਿਸਣ ਪਰ ਪਾਈ
ਸੰਗ ਦਿੱਲੀ ਸਰਕਾਰ ਦਾ ਪਿਆ ਸੁੱਕਾ ਗਿੱਦੜ ਛੇਰ ਨੂੰ ਫੜਨ ਲਈ ਸੋਚਦੇ ਨੇ ਬੁੱਧ ਦਿਲ ਲੁੱਕ ਕੇ ਜਿਉਣ ਲਈ ਸੋਚਦੇ ਨੇ ਮਰਦ ਗੈਰਤ ਨਾਲ ਮਰਨ ਨੂੰ ਸੋਚਦੇ ਨੇ
ਅਮਰਜੀਤ ਸਿਆ ਮੌਤ ਵੀ ਜ਼ਿੰਦਗੀ ਹੈ ਮਰਦ ਮਰਨ ਨੂੰ ਰਹਿਣ ਤਿਆਰ ਪਾਈ ਜਾਂਦੀ ਛੂਕਦੀ ਕਾਰ ਜੁਝਾਰੂਆਂ ਦੀ ਗੱਲਾਂ ਸੀਸਿਆਂ ਚੋਂ ਦਿਸਣ ਪਰ ਪਾਈ
ਸਿੱਖੋ ਕੀ ਉਹਨਾਂ ਦੇ ਰਾਜ ਦੀਆਂ ਗੱਲਾਂ ਕਰੀਏ ਇੱਕ ਵੀਰੇ ਨਾਮ ਦਾ ਬਦਮਾਸ਼ ਸੀ ਬਦਮਾਸ਼ ਉਹਨੇ 10-15 ਗੁੰਡੇ ਰੱਖੇ ਸੀ ਸਰਕਾਰ ਵੱਲੋਂ ਉਹਨੂੰ ਹਥਿਆਰ ਮਿਲੇ ਸੀ ਅਤੇ ਜਿਹਦੀ ਮਰਜ਼ੀ ਪੈੜੀ 'ਤੇ ਉਹ ਕਬਜ਼ਾ ਕਰ ਲਿਆ ਕਰਦਾ ਸੀ ਡਰਾ ਕੇ ਭਾਈ ਕੁਲਵੰਤ ਸਿੰਘ ਜੀ ਨਾਗੋਕਿਆਂ ਵਾਲਾ ਜਿਹੜਾ ਸਿੱਖਾਂ ਨੂੰ ਆਏ ਗਏ ਸਿੱਖਾਂ ਦੀ ਪ੍ਰਸ਼ਾਦੇ ਦੀ ਸੇਵਾ ਕਰਦਾ ਸੀ ਅਤੇ ਉਹਨੂੰ ਜ਼ਾਲਮ ਸਰਕਾਰ ਨੇ ਕਿਸ ਤਰ੍ਹਾਂ ਉਹਦੇ ਵਿੱਚੋਂ ਗਰਮ ਸੀਖਾਂ ਨਗਾ ਨਗਾ ਕੇ ਉਹਦੇ ਇੱਕ ਖਣ ਥਾਣੀ ਦੂਜੇ ਥਾਣੀ ਸੀਖਾਂ ਕੱਢਤੀਆਂ ਸੀ ਜਿਸ ਤਰ੍ਹਾਂ ਉਹਨੂੰ ਸ਼ਹੀਦ ਕੀਤਾ ਆਂਦੇ ਉਹਦੀ ਪੈੜੀ 'ਤੇ ਕਬਜ਼ਾ ਸਰਕਾਰ ਨੇ ਕਰ ਲਿਆ ਅਤੇ ਵੀਰੇ ਨੂੰ ਉੱਤੇ ਕਾਬਜ ਕਰਤਾ ਵੀ ਤੂੰ ਇਸ ਪੈੜੀ ਦਾ ਹੁਣ ਠੇਕਾ ਹਿੱਸਾ ਲੈਣਾ ਇਹ ਕਾਬਜੇ 'ਤੇ ਹੋ ਜਾ ਜਦੋਂ ਸੰਤਾਂ ਨੂੰ ਪਤਾ ਲੱਗਾ ਸੰਤ ਬਾਬਾ ਜਰਨੈਲ ਸਿੰਘ ਨੂੰ ਉਹਨੇ ਆਖਿਆ ਭਾਈ ਕੁਲਵੰਤ ਸਿੰਘ ਨਾਗੋ ਕਹਿ ਵਾਲੇ ਦੀ ਜ਼ਮੀਨ 'ਤੇ ਉਹ ਕਬਜ਼ਾ ਕਰੇ ਜਿਹੜਾ ਆਪਣੀ ਮਾਂ ਦੇ ਕੁੱਖ 'ਚੋਂ ਦੋ ਸਿਰ ਲੈ ਕੇ ਪੈਦਾ ਹੋਇਆ ਇੱਕ ਤਾਂ ਉਹਦਾ ਅਸੀਂ ਵੱਢ ਹੀ ਦੇਣਾ ਸਿੱਖੋ ਵੀਰੇ ਨੂੰ ਮੁੜ ਕੇ ਲੱਭਣ ਨੂੰ ਕੋਈ ਲੁਕਣ ਨੂੰ ਥਾਂ ਨਹੀਂ ਸੀ ਲੱਭਦੀ ਉਹਨਾਂ ਆਪਣੇ ਫੈਸਲੇ ਫਿਰ ਆਪ ਕੀਤੇ ਇੱਕ ਦਿਨ ਸਰਕਾਰੀ ਅਫਸਰ ਉਹਨਾਂ ਦੇ ਕੋਲ ਆ ਗਏ ਕਹਿੰਦੇ ਮਹਾਂਪੁਰਸ਼ੋ ਸਾਨੂੰ ਉੱਤੋਂ ਆਰਡਰ ਹੋਇਆ ਵੀ ਤੁਸੀਂ ਤੁਹਾਡੇ ਕੋਲ ਸਰਕਾਰ ਨੂੰ ਖਤਰਾ ਅਤੇ ਤੁਸੀਂ ਆਪਣੇ ਹਥਿਆਰ ਜਮ੍ਹਾਂ ਕਰਾ ਦਿਓ। ਅਤੇ ਸੰਤਾਂ ਨੇ ਪਤਾ ਕੀ ਆਖਿਆ, ਸਾਨੂੰ ਸਰਕਾਰ ਦੇ ਕੋਲੋਂ ਖਤਰਾ, ਅਸੀਂ ਆਪਣੇ ਹਥਿਆਰ ਤੁਹਾਡੇ ਥਾਣੇ ਜਮ੍ਹਾਂ ਕਰਾਉਂਦੇ, ਤੁਸੀਂ ਆਪਣੇ ਸਾਡੇ ਕੋਲ ਮਹੀਤੇ ਕਰਾ ਦਿਓ। ਸਿੱਖੋ ਕੀ ਉਹਨਾਂ ਦੇ ਰਾਜ ਦੀ ਵੱਡੇ ਵੱਡੇ ਯੋਧ ਮਲਾਨੀ ਵਰਗੇ ਜਿਹੜੇ ਬੜੇ ਚਤੁਰ ਦਿਮਾਗ ਸੀ ਨਾ, ਉਹ ਵੀ ਸੰਤਾਂ ਦੇ ਉਹਨਾਂ ਨੂੰ ਚਰਨਾਂ 'ਤੇ ਢਹਿਣਾ ਪਿਆ। ਇੱਕ ਵਾਰ ਇਹ ਜਿਹੜਾ ਹਾਈ ਕੋਰਟ ਦਾ ਜਿਹੜਾ ਬੜਾ ਮਹਿੰਗਾ ਵਕੀਲ ਸੀ ਜੇਠ ਮਲਾਨੀ ਜੀ ਦਾ ਨਾਮ, ਸੰਤੇ ਦੇ ਨਾਲ ਉਹਨਾਂ ਦੀ ਇੰਟਰਵਿਊ ਹੋਈ ਅਤੇ ਉਹਨਾਂ ਆਖਿਆ ਤੁਸੀਂ ਸੰਤ ਜੇ? ਉਹਨੇ ਆਖਿਆ ਨਹੀਂ ਅਸੀਂ ਸੰਤ ਨਹੀਂ ਗਏ। ਉਹਨਾਂ ਆਖਿਆ ਫਿਰ ਤੁਹਾਨੂੰ ਲੋਕ ਸੰਤ ਕਿਉਂ ਆਉਂਦੇ ਆ? ਉਹਨਾਂ ਆਖਿਆ, ਸੰਤਾਂ ਨੇ ਆਖਿਆ ਇਹ ਸਵਾਲ ਲੋਕਾਂ ਦਾ, ਉਹਨਾਂ ਕੋਲ ਪੁੱਛੋ ਮੈਨੂੰ ਸੰਤ ਕਿਉਂ ਆਉਂਦੇ ਆ, ਇਹ ਸਵਾਲ ਮੇਰਾ ਨਹੀਂ ਗਾ। ਤੁਸੀਂ ਹਥਿਆਰ ਕਿਉਂ ਰੱਖਿਆ? ਇੰਨਾ ਅਸ਼ਾਂਤੀ ਫੈਲਦੀ ਆ। ਉਹਨਾਂ ਆਖਿਆ ਇਹ ਸਾਡੇ ਗੁਰੂ ਦਾ ਹੁਕਮ ਆ ਵੀ ਸਿੱਖ ਨੇ ਸ਼ਸਤਰ ਧਾਰੀ ਰਹਿਣਾ, ਇੰਨਾ ਸ਼ਾਂਤੀ ਆਉਂਦੀ ਆ, ਇੰਨਾ ਸ਼ਾਂਤੀ ਨਹੀਂ ਫੈਲਦੀ। ਉਹਨੇ ਆਖਿਆ ਨਹੀਂ, ਹਥਿਆਰਾਂ ਦੇ ਨਾਲ ਅਸ਼ਾਂਤੀ ਫੈਲਦੀ ਆ। ਸੰਤਾਂ ਨੇ ਆਖਿਆ ਆਪਣੇ ਦਿਮਾਗ ਨਾਲ ਸੋਚ ਕੇ ਗੱਲ ਕਰ ਰਹੇ ਜੇ? ਉਹਨੇ ਆਖਿਆ ਬਿਲਕੁਲ ਸੋਚ ਕੇ ਕਰ ਰਿਹਾ, ਹਥਿਆਰਾਂ ਦੇ ਨਾਲ ਸ਼ਾਂਤੀ ਫੈਲਦੀ ਆ। ਉਹਨੇ ਆਖਿਆ ਫਿਰ ਇੱਦਾਂ ਕਰੋ, ਜਿਹੜੇ ਪਾਕਿਸਤਾਨ ਅਤੇ ਚੀਨ ਦੇ ਬਾਰਡਰ 'ਤੇ ਤੁਸੀਂ ਮਸ਼ੀਨ ਗੰਨਾਂ ਬੀੜੀਆਂ ਨਾ, ਉਹਨਾਂ ਨੂੰ ਢਾ ਦਿਓ, ਆਪਣੇ ਆਪ ਅਸ਼ਾਂਤੀ ਹੋ ਸ਼ਾਂਤੀ ਹੋ ਜੂਗੀ। ਸਿੱਖੋ ਉਹਨੂੰ ਮੁੜ ਕੇ ਜਵਾਬ ਨਹੀਂ ਸੀ ਆਇਆ। ਜਦੋਂ ਸੰਤਾਂ ਨੂੰ ਸੱਦਿਆ ਨਾ ਹਾਈ ਕੋਰਟ ਦੇ ਵਿੱਚ, ਅਤੇ ਜੱਜ ਸਾਹਿਬ ਨੂੰ ਜਦੋਂ ਮਹਾਂਪੁਰਸ਼ਾਂ ਨੂੰ ਕਠਹਿਰੇ 'ਚ ਖਿਲਾਰਿਆ, ਅਤੇ ਮਹਾਂਪੁਰਸ਼ਾਂ ਨੇ ਆਖਿਆ ਮੇਰਾ ਕਸੂਰ ਤਾਂ ਕੋਈ ਨਹੀਂ, ਤਾਂ ਮੈਨੂੰ ਸੱਦਿਆ ਕਾਹਦੇ ਵਾਸਤੇ, ਮੇਰੇ 'ਤੇ ਕਾਹਦਾ ਕੇਸ ਪਾਇਆ ਜੇ? ਅਤੇ ਜੱਜ ਨੇ ਆਖਿਆ ਜਿਹੜਾ ਦਰਬਾਰਾ ਸਿੰਘ ਆ, ਇਹ ਜਿੰਨਾ ਇਲਜ਼ਾਮ ਜਿਹੜੇ ਬੰਦੇ ਮਾਰੇ ਉਹ ਇਲਜ਼ਾਮ ਤੁਹਾਡੇ 'ਤੇ ਵੀ ਮੇਰੇ ਕੋਲ ਸੰਤਾਂ ਨੇ ਕਰਾਇਆ ਸਭ ਕੁਝ। ਅਤੇ ਸੰਤਾਂ ਨੇ ਪਤਾ ਜੱਜ ਨੂੰ ਕੀ ਆਖਿਆ ਸੀ? ਹੁਣ ਆਖਿਆ ਜੇ ਮੈਂ ਆਖਾਂ ਵੀ ਮੇਰੇ ਕੋਲ ਗਿਆਨੀ ਜੈਲ ਸਿੰਘ ਅਤੇ ਬੀਬੀ ਇੰਦਰਾ ਨੇ ਸਭ ਕੁਝ ਕਰਾਇਆ, ਅਤੇ ਉਹਨੂੰ ਇੱਥੇ ਲਿਆਓਗੇ ਕਠਹਿਰੇ 'ਚ ਫੜ ਕੇ? ਸੰਤ ਜਿਹੜਾ ਜੱਜ ਸੀ ਉਹ ਖੁਰਸੀ ਛੱਡ ਕੇ ਅਤੇ ਚਲੇ ਗਿਆ ਸੀ। ਸਿੰਘੋ ਇਹੋ ਜਿਹਾ ਉਹਨਾਂ ਦਾ ਪਰਮੇਸ਼ੁਰ ਦੀ ਕਿਰਪਾ ਦੇ ਨਾਲ ਉੱਤਮ ਬੁੱਧੀ ਸੀ। ਜਦੋਂ ਇਹ ਜਿਹੜਾ ਮੋਰਚਾ ਸੰਤਾਂ ਨੂੰ ਕਿਉਂ ਰੰਭਣਾ ਪਿਆ, ਚੱਲਦੀ ਫਿਰਦੀ ਯੂਨੀਵਰਸਿਟੀ ਜਿਹਦੇ ਪੈਰੋਕਾਰ ਸਰਕਾਰ ਨੇ ਫੜ ਕੇ ਅਤੇ ਬੰਦ ਕਰ ਦਿੱਤੇ ਭਾਈ ਅਮਰੀਕ ਸਿੰਘ ਨੂੰ, ਅਤੇ ਸੰਤਾਂ ਨੇ ਫਿਰ ਮੰਜੀ ਸਾਹਿਬ 'ਤੇ ਖਲੋ ਕੇ ਮੋਰਚਾ ਆਰੰਭ ਕਰ ਦਿੱਤਾ ਵੀ ਜਿੰਨਾ ਚਿਰ ਭਾਈ ਅਮਰੀਕ ਸਿੰਘ ਨੂੰ ਸਰਕਾਰ ਰਿਹਾ ਨਹੀਂ ਕਰਦੀ, ਉਹਨਾਂ ਚਿਰ ਜਥੇਬੰਦੀਆਂ ਜਾ ਕੇ ਅਤੇ ਜੇਲ੍ਹਾਂ ਭਰ ਦਿਓ। ਸਿੱਖੋ 5,000 ਦੇ ਜਥੇ ਫਿਰ ਜੇਲ੍ਹਾਂ ਵਿੱਚ ਜਾਣ ਲੱਗੇ ਸੀ। ਜਦੋਂ ਜੇਲ੍ਹਾਂ ਭਰ ਲੱਗੀਆਂ ਨਾਲ ਇਹ ਅਕਾਲੀ ਸਰਕਾਰ ਵੀ ਰਲ ਗਈ, ਅਕਾਲੀ ਦਲ ਵਾਲੇ ਵੀ ਰਲ ਗਏ ਵੀ ਠੀਕ ਆ ਇਹ ਕੰਮ ਬੜਾ ਸ਼ਲਾਘਾਯੋਗ ਆ, ਅਤੇ ਭਾਈ ਅਮਰੀਕ ਸਿੰਘ ਦੀ ਰਿਹਾਈ ਦੇ ਨਾਲ ਹੀ ਤੁਸੀਂ ਜਿਹੜਾ ਅਨੰਦਪੁਰ ਦਾ ਮਤਾ ਰੱਖਦੇ ਹੋ, ਅਤੇ ਅਨੰਦਪੁਰ ਦੇ ਮਤੇ ਵਿੱਚ ਕੀ ਮੰਗਾਂ ਸਨ? ਸਿੱਖੋ ਉਹਦੇ ਵਿੱਚ ਸਾਡੀਆਂ ਧਾਰਮਿਕ ਮੰਗਾਂ ਸਨ, ਅਤੇ ਜਿਹੜੀ ਸਰਕਾਰ ਸਾਨੂੰ ਲੁੱਟ ਲੁੱਟ ਕੇ ਖਾਈ ਜਾ ਰਹੀ ਸੀ ਨਾ, ਉਹ ਜਿਹੜੀ ਕਣਕ ਜਿਮੀਦਾਰ ਦੀ 150 ਰੁਪਈਏ ਨੂੰ ਕੁਇੰਟਲ ਖਰੀਦਦੇ ਸੀ, ਉਹ ਕਣਕ ਬਾਹਰ ਜਾ ਕੇ 350 ਰੁਪਈਏ ਕੁਇੰਟਲ ਨੂੰ ਵੇਚੀ ਜਾਂਦੀ ਸੀ। ਜਿਹੜਾ 200 ਰੁਪਈਆ ਉਤਲਾ ਮੁਨਾਫਾ ਇਹ ਦੇਸ਼ ਦਾ ਵਪਾਰੀ ਅਤੇ ਦਿੱਲੀ ਦੀ ਸਰਕਾਰ ਰਲ ਕੇ ਖਾਂਦੇ ਸੀ। ਉਹ ਜਿਨ੍ਹਾਂ ਨੂੰ ਪਤਾ ਨਹੀਂ ਵੀ ਕਣਕ ਕਿੱਕਰ ਨੂੰ ਲੱਗਦੀ ਕਿ ਕਣਕ ਵਾਲੂ ਨੂੰ ਲੱਗਦੀ ਆ, ਉਹ ਤਾਂ 200 ਰੁਪਈਆ ਮੁਨਾਫਾ ਉੱਤੋਂ ਲੈ ਲੈਂਦੇ ਹੈਲੋ ਕਰਕੇ, ਅਤੇ ਜਿਨ੍ਹਾਂ ਨੇ ਸੱਪਾਂ ਦੀਆਂ ਸਿਰੀਆਂ ਮਿਧਣੀਆਂ, ਜਿਨ੍ਹਾਂ ਨੇ ਬੀ ਪਾਉਣੇ ਆ, ਜਿਨ੍ਹਾਂ ਨੇ ਵਾਹੀ ਕਰਨੀ ਆ, ਜਿਨ੍ਹਾਂ ਰਾਤ ਉੱਠ ਕੇ ਪਾਣੀ ਲਾਉਣੇ ਆ, ਉਹਨਾਂ ਨੂੰ 150 ਰੁਪਈਆ ਕੁਇੰਟਲ ਆ। ਉਹ ਜਿਹੜੇ ਚੌਲ ਸਾਡੇ ਕੋਲ 125 ਨੂੰ ਖਰੀਦੇ ਜਾਂਦੇ ਸੀ, ਉਹ ਚੌਲ ਬਾਹਰ ਜਾ ਕੇ 1600 ਰੁਪਈਏ ਕੁਇੰਟਲ ਨੂੰ ਵੇਚੇ ਜਾਂਦੇ ਸੀ। ਇਹ ਉਤਲਾ ਜਿਹੜਾ ਮੁਨਾਫਾ ਦਿੱਲੀ ਦੀ ਸਰਕਾਰ ਅਤੇ ਦੇਸ਼ ਦਾ ਵਪਾਰੀ ਰਲ ਕੇ ਖਾਂਦਾ ਸੀ, ਇਹ ਲੁੱਟ ਬੰਦ ਕਰਨ ਵਾਸਤੇ ਸੰਤਾਂ ਨੇ ਮੋਰਚਾ ਆਰੰਭ ਕੀਤਾ ਸੀ। ਜਿਹੜਾ ਬਾਲਾ ਰੂਸ ਟਰੈਕਟਰ ਆ ਨਾ, ਇਹ ਬਾਹਰੋਂ ਸਾਨੂੰ ਕੇਵਲ 32,000 ਦਾ ਪੈਂਦਾ ਸੀ, ਅਤੇ ਟੈਕਸ ਲਾ ਕੇ ਸਾਡੇ ਦੇਸ਼ ਵਿੱਚ ਉਹ ਹੀ ਟਰੈਕਟਰ ਸਾਨੂੰ 92,000 ਦਾ ਦਿੱਤਾ ਜਾਂਦਾ ਸੀ। ਇਹ ਉਤਲਾ ਟੈਕਸ ਸਾਨੂੰ ਜਿਹੜਾ ਇਹ ਮਾਫ਼ ਹੋ ਜਾਂਦਾ ਜੇ ਅਨੰਦਪੁਰ ਦੇ ਮਤੇ ਵਿੱਚ, ਅਤੇ ਇਸ ਪੰਜਾਬ ਨੂੰ 10 ਅਰਬ ਦਾ ਇੱਕ ਸਾਲ ਵਿੱਚ ਫਾਇਦਾ ਹੋ ਸਕਦਾ ਸੀ। ਜਿਹੜੇ ਸਾਡੇ ਮੁੰਡੇ 20-20 ਲੱਖ ਰੁਪਈਆ ਲੈ ਕੇ ਕੈਨੇਡਾ ਅਮਰੀਕਾ ਨੂੰ ਆਉਂਦੇ ਆ ਨਾ, ਉਹਨਾਂ ਨੂੰ ਇੱਥੇ ਆਉਣ ਦੀ ਲੋੜ ਨਹੀਂ ਸੀ, ਇੰਨਾ ਪੰਜਾਬ ਵਿੱਚ ਵਾਧਾ ਹੋਣਾ ਸੀ। ਇਹ ਲੁੱਟ ਬੰਦ ਕਰਨ ਵਾਸਤੇ ਸੰਤਾਂ ਨੇ ਮੋਰਚਾ ਆਰੰਭ ਕੀਤਾ। ਸਮਾਂ ਇਸ ਤਰ੍ਹਾਂ ਨਹੀਂ ਕਿ ਮੈਂ ਬਹੁਤੇ ਵਿਸਥਾਰ ਦੇ ਵਿੱਚ ਜਾਵਾਂ। ਇੱਧਰ ਅਨੰਦਪੁਰ ਦੇ ਮਤੇ ਵਿੱਚ ਜੋ ਮੰਗਾਂ ਸਨ ਉਹ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਆ। ਸੁਣੀਏ ਉਹ ਮੰਗਾਂ ਕੀ ਸਨ ਭਾਈ।
ਇਉਂ ਕਿਹਾ ਰਿਪੋਰਟਰ ਨੇ ਬੀਬੀ ਨੂੰ ਜਾ ਕੇ ਤੇ ਸਭ ਸੱਚੀਆਂ ਗੱਲਾਂ ਨੇ ਸੁਣਿਓ ਕੰਨ ਲਾ ਕੇ ਤੇ
ਉਹ ਜਿੱਤ ਹੋਊ ਖਾਲਸੇ ਦੀ ਉਹ ਟਾਰਾ ਲਾਉਂਦੇ ਨੇ ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ।
ਇਉਂ ਕਿਹਾ ਰਿਪੋਰਟਰ ਨੇ ਬੀਬੀ ਨੂੰ ਜਾ ਕੇ ਤੇ ਸਭ ਸੱਚੀਆਂ ਗੱਲਾਂ ਸੁਣਿਓ ਕੰਨ ਲਾ ਕੇ ਤੇ
ਉਹ ਜਿੱਤ ਹੋਊ ਖਾਲਸੇ ਦੀ ਉਹ ਟਾਰਾ ਲਾਉਂਦੇ ਨੇ ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ।
ਕੁਰਬਾਨੀ ਸਿੱਖਾਂ ਦੀ ਉਹ ਬਹੁਤੀ ਦੱਸਦੇ ਨੇ ਸਾਡਾ ਧਰਮ ਗੁਲਾਮ ਹੋਇਆ ਉਹ ਤੋੜੇ ਕੱਸਦੇ ਨੇ।
ਸੌਦੇ ਹਤਕਾਰਾਂ ਦੀ ਉਹ ਰੱਟ ਲਗਾਉਂਦੇ ਨੇ ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ।
ਸਿੱਖ ਕੌਮ ਨੂੰ ਆਉਂਦੇ ਨੇ ਇਹ ਹਸਤੀ ਵੱਖਰੀ ਏ ਸੰਵਿਧਾਨ ਬਰਾਬਰ ਜੋ ਇਹ ਸਮਝੋ ਵੱਖਰੀ ਏ।
ਓਏ ਮੁੱਲ ਸਾਡੀਆਂ ਜਿਨਸਾਂ ਦਾ ਮੁੱਲ ਸਾਡੀਆਂ ਜਿਨਸਾਂ ਦਾ ਕਿਉਂ ਲਾਲੇ ਪਾਉਂਦੇ ਨੇ ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ।
ਰਸ ਮੀਟਰ ਮੰਗਦੇ ਨੇ ਬਾਣੀ ਪ੍ਰਸਾਰਨ ਲਈ ਅੰਮ੍ਰਿਤਸਰ ਸ਼ਹਿਰ ਤਾਈ ਚਾਹੁੰਦੇ ਸਤਿਕਾਰਨ ਲਈ।
ਉਹ ਪਵਿੱਤਰ ਦਰਜਾ ਉਸ ਸ਼ਹਿਰ ਦਾ ਚਾਹੁੰਦੇ ਨੇ ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ।
ਚਾਰ ਮਹਿਕਮੇ ਸੈਂਟਰ ਨੂੰ ਉਹ ਦੇਣੇ ਕਹਿੰਦੇ ਨੇ ਇਸ ਦੇਸ਼ ਲਈ ਮਰਨ ਵਾਲੇ ਅੱਜ ਦੁਖੜੇ ਸਹਿੰਦੇ ਨੇ।
ਸਰਹੱਦ ਤੇ ਮਰਨ ਵਾਲੇ ਫਿਰਦੇ ਕਰ ਲਾਉਂਦੇ ਨੇ ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ।
ਹੈਂਡਰਾ ਵਾਲਾ ਜੋ ਉਸਦਾ ਪਲੜਾ ਪਾਰੀਏ ਧਰਮ ਜੋਤ ਮੋਰਚੇ ਤੇ ਉਸਦੀ ਸਰਦਾਰੀਏ।
ਜੋ ਮਿਲਦੇ ਸੰਤ ਤਾਈ ਉਸਦੇ ਹੋ ਜਾਂਦੇ ਨੇ ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ।
ਟੋੜਾ ਤਲਵੰਡੀ ਵੀ ਉਹਦੇ ਪਿੱਛੇ ਚੱਲਦੇ ਨੇ ਸਿੱਖ ਤਨੀ ਵਦੇਸ਼ਾ ਤੋਂ ਉਹਨੂੰ ਪੈਸੇ ਕਲਦੇ ਨੇ।
ਓਏ ਉਸ ਸੰਤ ਦੇ ਪੈਰ ਥੱਲੇ ਪੈ ਨੈਣ ਵਛਾਉਂਦੇ ਨੇ ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ।
ਮੋਟਰਸਾਈਕਲ ਵਾਲਿਆਂ ਵੀ ਦੇਸ਼ ਵਿੱਚ ਆਫਤ ਆਉਂਦੀ ਏ ਜਿਹਨੂੰ ਮਰਜ਼ੀ ਰੇੜ ਦਿੰਦੇ ਇਹ ਗੱਲ ਸਤਾਉਂਦੀ ਏ।
ਕਪਤਾਨ ਆਈ ਜੀ ਵੀ ਉਸ ਤੋਂ ਪੈ ਖਾਂਦੇ ਨੇ ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ।
ਦਿੱਲੀ ਦੇ ਤਖ਼ਤ ਉੱਤੇ ਕਹਿੰਦਾ ਚੰਡਾ ਗੱਡਣਾ ਏ ਕੋਈ ਵੱਡਾ ਆਪਣੇ ਤੋਂ ਨਾ ਆਕੀ ਛੱਡਣਾ ਏ।
ਸੁਖਜਿੰਦਰ ਸਿੰਘ ਵਰਗੇ ਉਹਦਾ ਹੁਕਮ ਵਜਾਉਂਦੇ ਨੇ ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ।
ਪਿੰਡਰਾ ਵਾਲਾ ਹੀ ਅੱਜ ਹੀਰੋ ਬਣ ਗਿਆ ਏ ਉਹ ਸਮਝੋ ਸੈਂਟਰ ਲਈ ਅੱਜ ਮੌਕਾ ਤਣ ਗਿਆ ਏ।
ਜੋਗੀ ਉਸਦੇ ਕੈ ਗੁਰਮੁਖ ਸਭ ਗਾਉਂਦੇ ਨੇ
ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ। ਜੋ ਮਤਾ ਆਨੰਦਪੁਰ ਦਾ ਸਭ ਲੋਕੀ ਆਉਂਦੇ ਨੇ।
ਇਹ ਰਿਪੋਰਟਰ ਸਾਰੀ ਇੰਦਰਾ ਨੂੰ ਜਾ ਕੇ ਡੈਰੀ ਦੇ ਰਿਹਾ। 6 ਮਹੀਨੇ ਉਹ ਇੱਥੇ ਘੁੰਮਦਾ ਰਿਹਾ ਪੰਜਾਬ 'ਚ, ਸਾਰੀ ਡੈਰੀ ਜਾ ਕੇ ਇੰਦਰਾ ਨੂੰ ਦੱਸਦਾ। ਅਤੇ ਜਦੋਂ ਇੰਦਰਾ ਨੇ ਸੁਣਿਆ, ਉਹਨੇ ਆਖਿਆ ਕੋਈ ਅੱਤਵਾਦੀ ਕੋਈ ਵੱਖਵਾਦੀ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ। ਸਿੱਖੋ, ਉਹ ਜਿਨ੍ਹਾਂ ਨੇ 100 ਦੇ ਵਿੱਚੋਂ 75 ਕੁਰਬਾਨੀਆਂ ਕੀਤੀਆਂ, ਉਹ ਅੱਤਵਾਦੀ ਅਤੇ ਉਹ ਵੱਖਵਾਦੀ, ਅਤੇ ਜਿਨ੍ਹਾਂ ਨੇ ਕੇਵਲ 6 ਕੀਤੀਆਂ, 6 ਜਿਹੜੇ ਸ਼ਿਵਾ ਦੇ ਚੇਲੇ ਜਿਹੜੇ ਰਾਮ ਚੰਦਰ ਦੇ ਭਤੀਜੇ ਆ, ਜਿਨ੍ਹਾਂ ਨੇ 6 ਕੁਰਬਾਨੀਆਂ 100 ਚੋਂ ਕੀਤੀਆਂ ਹੋਰ ਰਾਜ ਕਰਨ ਦੇ ਦਿੱਲੀ ਉੱਤੇ, ਸੰਤਾਂ ਨੇ ਆਖਿਆ 4 ਮੈਂ ਕਿਵੇਂ ਸਰਕਾਰ ਆਪਣੇ ਕੋਲ ਰੱਖ ਲਏ, ਬਾਕੀਆਂ ਵਿੱਚੋਂ ਲੱਤ ਕੱਢ ਦੇ, ਰੇਲ ਦਾ ਮਹਿਕਮਾ, ਕਰੰਸੀ ਦਾ ਮਹਿਕਮਾ, ਫੌਜ ਦਾ ਮਹਿਕਮਾ ਅਤੇ ਡਾਕ ਦਾ ਮਹਿਕਮਾ, ਬਾਕੀ ਜਿਨਸਾਂ ਦੇ ਭਾਅ ਬਾਹਰਲੇ ਮੁਲਕ ਦੇ ਨਾਲ ਪੰਜਾਬ ਆਪ ਆਪਣੇ ਕਰੂਗਾ। ਸਿੱਖੋ, ਇਸ ਇੰਦਰਾ ਨੂੰ ਇਹ ਗੱਲ ਚੰਗੀ ਨਾ ਲੱਗੀ, ਇਹਨੇ ਫਿਰ 6 ਲੱਖ ਫੌਜ ਚਾੜੀ, 6 ਲੱਖ ਫੌਜ। ਮੈਂ ਇੱਕ ਛੋਟੀ ਜਿਹੀ ਕਿਤਾਬ ਪੜ੍ਹੀ ਆ, ਕਿਤਾਬ ਉਹ ਲਿਖਦਾ ਜਿਹਨੇ ਹਰਿਮੰਦਰ ਸਾਹਿਬ ਉੱਤੇ ਅਟੈਕ ਕੀਤਾ ਸੀ, ਲੈਫਟੀਨੈਂਟ ਜਨਰਲ ਕੁਲਦੀਪ ਬਰਾੜ, ਉਹਨੇ ਛੋਟੀ ਜਿਹੀ ਕਿਤਾਬ ਹੁਣ ਉਹਦੀ ਆਈ ਅਤੇ ਲਿਖੀ ਉਹਨੇ ਤਾਂ ਵਾ, ਉਹ ਆਉਂਦਾ ਮੈਂ ਮੋਰਚੇ ਦੇ ਵਿੱਚ ਸਾਂ ਅਤੇ ਮੇਰਾ ਮੁੰਡਾ ਐਕਸੀਡੈਂਟ ਹੋ ਗਿਆ ਅਤੇ 4 ਦਿਨ ਉਹਦੀ ਲਾਸ਼ ਰੁਲਦੀ ਰਹੀ ਪੋਸਟ ਮਾਸਮ ਵਾਸਤੇ, ਕਿਸੇ ਨੇ ਉਹਦਾ ਪਤਾ ਨਹੀਂ ਲਿਆ। ਅਤੇ ਆਂਦਾ ਹੁਣ ਮੈਨੂੰ ਕੈਂਸਰ ਦਾ ਰੋਗ ਹੋ ਗਿਆ ਅਤੇ ਮੈਂ ਕਿਹਾ ਕੋਈ ਮੇਰਾ ਸਰਕਾਰ ਇਲਾਜ ਕਰਾਵੇ ਅਤੇ ਉਹਨਾਂ ਨੇ ਨਾ ਕਰਤੀ ਆ। ਆਂਦਾ ਉਹ ਮੈਂ ਹਰਿਮੰਦਰ ਨੂੰ ਯਾਦ ਕਰਾਇਆ, ਇੰਨੀ ਕੁਰਬਾਨੀ ਕੀਤੀ ਅਤੇ ਸਰਕਾਰ ਨੇ ਮੇਰਾ ਆਹ ਮੁੱਲ ਪਾਇਆ, ਮੈਂ ਹੁਣ ਸੱਚ ਲਿਖਣਾ ਸੱਚ ਆ। ਥੋੜ੍ਹੇ ਦਿਨ ਹੋਏ ਉਹਦੀ ਕਿਤਾਬ ਆਈ ਆ, ਤੁਸੀਂ ਸੁਣ ਕੇ ਹੈਰਾਨ ਰਹੋਗੇ। 6 ਲੱਖ ਫੌਜ ਚਾੜੀ, ਜਿਹੜਾ ਪੂਰੇ ਪੰਜਾਬ ਨੂੰ ਸੀਲ ਕੀਤਾ ਗਿਆ, 2 ਲੱਖ ਫੌਜ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ ਬਿਠਾਈ ਗਈ, 1,33,000 ਫੌਜ ਬਲਿਊ ਸਟਾਰ ਵਾਸਤੇ ਲਾਈ ਗਈ। ਆਂਦਾ ਜਦੋਂ ਅਸੀਂ ਅੰਦਰਲੀ CID ਲੈਣ ਵਾਸਤੇ ਅਤੇ ਅੰਦਰਲਾ ਜਾਇਜ਼ਾ ਲੈਣ ਵਾਸਤੇ ਆਪਣੇ ਉੱਤੋਂ ਹਥਿਆਰ ਹੈਲੀਕਾਪਟਰ ਨਹੀਂ ਚਲਾਏ ਨਾ, ਅਤੇ ਸੰਤਾਂ ਨੇ ਜਵਾਬ ਪਤਾ ਕਿਹਨਾਂ ਦਿੱਤਾ, ਦਨਾਲੀਆਂ ਰਫਲਾਂ ਦੇ ਨਾਲ। ਅਤੇ ਸਾਨੂੰ ਬੜੀ ਖੁਸ਼ੀ ਹੋਈ, ਉਹ ਦਨਾਲੀਆਂ ਰਫਲਾਂ ਲਈ ਫਿਰਦੇ ਇਹਨਾਂ ਨੂੰ, ਅਤੇ ਅਸੀਂ 4 ਘੰਟਿਆਂ 'ਚ ਬੰਨ੍ਹ ਕੇ ਅਤੇ ਇੰਦਰਾ ਦੇ ਕੋਲ ਲੈ ਜਾਣਾ। ਪਰ ਸਾਨੂੰ ਖਤਰਾ ਇਹ ਸੀ ਵੀ ਜਿਹੜਾ ਅੰਦਰ ਜਨਰਲ ਸ਼ਬੇਗ ਸਿੰਘ ਆ ਨਾ, ਜਿਹਨੇ ਬੰਗਲਾਦੇਸ਼ ਦੀ ਲੜਾਈ ਦੇ ਵਿੱਚ 90,000 ਫੌਜ ਦੇ ਹੱਥ ਖੜ੍ਹੇ ਕਰਾਏ ਸੀ, ਜਿਹੜਾ ਮੇਰਾ ਉਸਤਾਦ ਵੀ ਰਿਹਾ, ਆਂਦਾ ਮੈਨੂੰ ਡਰ ਉਹਦਾ ਸੀ ਕੇਵਲ, ਇਹਨੇ ਹਾਥੀ ਦੇ ਦੰਦਾਂ ਵਾਂਗੂ ਵਿਖਾਉਣਾ ਕੁਝ ਹੋਰ ਆ ਅਤੇ ਕਰਨਾ ਕੁਝ ਹੋਰ ਆ। ਗੱਲ ਉਹੋ ਹੀ ਬਣੀ, ਆਂਦਾ ਜਦੋਂ ਅਸੀਂ ਹਮਲਾ ਕਰਨ ਲੱਗੇ 1 ਜੂਨ ਨੂੰ, ਅਤੇ ਸਾਨੂੰ ਦਿੱਲੀ ਸਰਕਾਰ ਵੱਲੋਂ 24 ਘੰਟੇ ਦੀ ਲੇਟ ਪਾਈ ਗਈ, ਅਤੇ ਫਿਰ ਉਹਨਾਂ ਨੇ ਇੱਕ ਪੈਕੇਜ ਭੇਜਿਆ ਜਿਹਦੇ ਵਿੱਚ ਲਿਖਿਆ ਸੀ ਅਸੀਂ 14 ਫੌਜੀ ਅੰਦਰ ਸੁਲਾਹ ਕਰਨ ਵਾਸਤੇ ਸੰਤਾਂ ਦੇ ਕੋਲ ਘੱਲੇ। ਉਸ ਵਿੱਚ ਬੜੀਆਂ ਅਹਿਮ ਗੱਲਾਂ ਲਿਖੀਆਂ ਸੀ ਵੀ ਜੇ ਤੁਸੀਂ, ਤੁਹਾਨੂੰ ਜਿਹੜੀ ਸਰਕਾਰ ਆ ਉਹ 1 ਅਰਬ ਅਮਰੀਕੀ ਡਾਲਰ ਤੁਸੀਂ ਯੂਰਪ ਵਿੱਚ ਜਾ ਕੇ ਕਿਤੇ ਵੀ ਆਪਣੇ ਰਹਿ ਸਕਦੇ ਜੇ, ਸਾਡੀ ਸਰਕਾਰ ਸਾਡੀ ਫੌਜ ਤੁਹਾਨੂੰ ਫੜਨ ਦਾ ਰੋਲ ਕਰੇਗੀ। ਤੁਹਾਡੇ ਜਿਹੜੇ ਕੈਨੇਡਾ ਵਿੱਚ ਰਹਿੰਦੇ ਸ਼ਰਧਾਲੂ ਆ ਨਾ, 2 ਘੰਟਿਆਂ ਤੋਂ ਪਹਿਲਾਂ ਉਹਨਾਂ ਦੇ ਅਕਾਊਂਟ ਵਿੱਚ ਅਸੀਂ ਇਹ 1 ਅਰਬ ਅਮਰੀਕੀ ਡਾਲਰ ਪਾ ਦਿੰਦੇ ਹਾਂ, ਇਹ ਖੂਨ ਖਰਾਬਾ ਨਾ ਹੋਵੇ। ਤੁਸੀਂ ਪਾਕਿਸਤਾਨ 'ਚ ਕਿਤੇ ਵੀ ਜਾ ਸਕਦੇ ਜੇ, ਪਰ ਸਿੱਖੋ ਜਿਹੜੇ ਤੁਹਾਡੀਆਂ ਜਿਹੜੀਆਂ ਧਾਰਮਿਕ ਮੰਗਾਂ ਸਰਕਾਰ ਸਾਰੀਆਂ ਮਨਜ਼ੂਰ ਕਰਦੀ ਆ, ਪਰ ਇਹ ਖੂਨ ਖਰਾਬਾ ਨਾ ਹੋਵੇ। ਜਿਹੜੇ 14 ਫੌਜੀ ਗਏ ਸੀ ਨਾ, ਉਹ 14 ਤੇ ਸੰਤਾਂ ਦਾ ਇੰਨਾ ਵੱਡਾ ਅਸਰ ਹੋਇਆ, ਉਹ 14 ਮੁੜ ਕੇ ਬਾਹਰ ਹੀ ਨਹੀਂ ਆਏ। ਆਂਦੇ ਸਾਨੂੰ ਡਰ ਇਹ ਪੈ ਗਿਆ ਵੀ ਸਾਡੀਆਂ ਵਰਦੀਆਂ ਪਾ ਕੇ ਸਾਡੀ ਕਿਤੇ ਫੌਜ ਦਾ ਨੁਕਸਾਨ ਨਾ ਕਰ ਦੇਣ। ਸਿੱਖੋ, ਜਦੋਂ 2 ਜੂਨ ਨੂੰ ਅਸੀਂ 10 ਵਜੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਪਤਾ ਵੀ ਸੰਤ ਜਿਹੜੇ ਆ ਨਾ ਉਹ ਆਪਣੇ ਸੇਵਕਾਂ ਨੂੰ 10 ਵਜੇ ਸਵਾਉਂਦੇ ਆ ਅਤੇ 2 ਵਜੇ ਮੁੜ ਕੇ ਫਿਰ ਠਾਂਦੇ ਆ, ਸਿਮਰ 'ਤੇ ਬਿਠਾਉਂਦੇ ਆ। ਆਂਦਾ ਅਸੀਂ 10 ਵਜੇ ਹਮਲਾ ਕੀਤਾ ਰਾਤ ਨੂੰ, ਅਤੇ 2200 ਫੌਜ ਅਸੀਂ ਬਕਰਮਾ ਰਾਹੀਂ ਥੱਲੇ ਵੜਨ ਦੀ ਕੋਸ਼ਿਸ਼ ਕੀਤੀ, ਅਤੇ 1700 ਫੌਜੀ ਉਹਨਾਂ ਨੂੰ ਕਵਚ ਕਰਨ ਵਾਸਤੇ ਉੱਤੇ ਰਫਲਾਂ ਬੀੜ ਕੇ ਵੀ ਇਹ ਸਿੱਧੀ ਗੋਲੀ ਤੁਸੀਂ ਕਾਲ ਤਖ਼ਤ 'ਤੇ ਚਲਾਓ, ਉਹਨਾਂ ਖਾੜਕੂਆਂ ਦਾ ਧਿਆਨ ਆਪਣੇ ਬਚਾਅ ਵਿੱਚ ਲੱਗਾ ਰਹੇ, ਅਤੇ ਥੱਲੜੀ 2200 ਫੌਜ ਜਿਹੜੀ ਉਹ ਬਕਰਮਾ ਰਾਹੀਂ ਕਾਲ ਤਖ਼ਤ ਦੇ ਵਿੱਚ ਜਾ ਕੇ ਵੜ ਜਾਏਗੀ। ਸਿੱਖੋ, ਜਦੋਂ 2200 ਫੌਜ ਅੰਦਰ ਦਾਖਲ ਹੋਣ ਲੱਗੀ ਨਾ, ਸੰਤਾਂ ਨੇ ਪਹਿਲਾਂ ਹੀ ਆਖਿਆ ਸੀ ਵੀ ਸਰਕਾਰਾਂ ਦੀ ਵੀ ਅਸੀਂ ਅਟੈਕ ਕਰਨਾ, ਉਹਨਾਂ ਆਖਿਆ ਅਸੀਂ ਅੱਗੇ ਚੂੜੀਆਂ ਪਾ ਕੇ ਨਹੀਂ ਬੈਠੇ, ਆਉਣਗੇ ਤਾਂ ਆਪਣੇ ਪੈਰਾਂ ਨਾਲ ਤੁਰ ਕੇ, ਪਰ ਆਪਣੇ ਪੈਰਾਂ ਨਾਲ ਤੁਰ ਕੇ ਵਾਪਸ ਨਹੀਂ ਹੋ ਜਾਣਗੇ ਜਿਹੜਾ ਅੰਦਰ ਆ ਗਿਆ। ਇਹ ਸੰਤਾਂ ਨੇ ਪਹਿਲਾਂ ਸਰਕਾਰ ਨੂੰ ਆਖਿਆ ਸੀ। ਵਾਕਈ ਉਹ ਗੱਲ ਹੋਈ ਜਦੋਂ 2200 ਫੌਜੀ ਸਣੇ ਬੂਟਾ ਬਕਰਮਾ ਦੇ ਵਿੱਚ ਅੰਦਰ ਚਲੇ ਗਿਆ, ਜਦੋਂ ਅਮਰ ਵੇਲ ਵਾਂਗੂ ਸਾਰੀਆਂ ਬਕਰਮਾ 'ਚ ਫੈਲ ਗਏ ਨਾ, ਆਂਦੇ ਫਿਰ ਉਹ ਸਾਡੇ ਨਾਲ ਭਾਣਾ ਵਰਤਿਆ ਜਿਹੜਾ ਅਸੀਂ ਕਦੇ ਸੋਚਿਆ ਵੀ ਨਹੀਂ ਸੀ। ਆਂਦੇ ਮਸ਼ੀਨ ਗੰਨਾਂ ਦੀਆਂ ਗੋਲੀਆਂ ਫਿਰ ਚੱਲਣ ਲੱਗੀਆਂ ਅਤੇ ਸਾਡਾ 1567 ਫੌਜੀ ਉਹਨਾਂ ਨੇ 5 ਮਿੰਟਾਂ ਦੇ ਵਿੱਚ ਢਹਿ ਢੇਰੀ ਕਰ ਦਿੱਤਾ। ਉਹ ਪਤਾ ਲੱਗਦਾ ਨਹੀਂ ਸੀ ਵੀ ਗੋਲੀ ਆਉਂਦੀ ਕਿੱਧਰੋਂ ਆ। ਉਹ ਤਾਂ ਸਾਨੂੰ ਬਾਅਦ ਚ ਆਉਂਦਾ 8 ਜੂਨ ਨੂੰ ਪਤਾ ਲੱਗਾ ਵੀ ਜਨਰਲ ਛਬੇਗ ਸਿੰਘ ਨੇ ਇਹੋ ਜਿਹੇ ਮੋਰਚੇ ਬਣਾਏ ਸੀ ਵੀ ਜ਼ਮੀਨ ਤੋਂ 3 ਇੰਚ ਛੱਡ ਕੇ ਨਾ ਜਗ੍ਹਾ, 3 ਇੰਚ ਕਿੰਨੀ ਹੁੰਦੀ ਆ, ਅਤੇ ਵਰਮੇ ਨਾਲ ਮੋਰੀਆਂ ਕੱਢ ਕੇ ਮਸ਼ੀਨ ਗਨਾਂ ਦੀਆਂ ਗੋਲੀਆਂ ਨਾਲੀਆਂ ਬਾਹਰ ਕੱਢੀਆਂ ਸੀ। ਇੱਕ ਉਹਨਾਂ ਮੋਰੀ ਅੱਖ ਵਾ ਵੇਖਣ ਵਾਸਤੇ ਬਾਹਰ ਰੱਖੀ ਸੀ ਅਤੇ ਜਿਹੜੀ 3 ਇੰਚ ਗੋਲੀ ਆਉਂਦੀ ਸੀ ਨਾ, ਜਿਹੜਾ ਫੌਜੀ ਰੀਂਘ ਕੇ ਵੀ ਜਾਂਦਾ ਸੀ ਨਾ ਲੰਮਾ ਪੈ ਕੇ, ਉਹਦੇ ਵੀ ਸਿਰ 'ਚ ਵੱਜਦੀ ਸੀ ਅਤੇ ਜਿਹੜਾ ਖਲੋਤਾ ਸੀ ਉਹਦੇ ਪੈਰਾਂ 'ਚ ਵੱਜਦੀ ਸੀ ਅਤੇ ਉਹ 4 ਇੰਚ ਤਾਂ ਉੱਠ ਕੇ ਅਤੇ ਉਹ ਠੰਡਾ ਹੋ ਜਾਂਦਾ ਸੀ। ਆਂਦਾ 1567 ਫੌਜੀ ਸਾਡੇ ਮਿੰਟਾਂ 'ਚ ਢਹਿ ਢੇਰੀ ਕੀਤੇ, ਜਿਹੜੇ 1700 ਤੋਂ ਗੋਲੀਆਂ ਚਲਾਏ ਸੀ ਨਾ ਉਹਨਾਂ ਦੇ ਵਿੱਚੋਂ ਵੀ 513 ਉਹਨਾਂ ਮੂਧੇ ਕਰ ਦਿੱਤੇ। ਉਹ ਸਾਡੇ ਕੋਲ ਇੱਕ ਖਾੜਕੂ ਨਾ ਮਰਿਆ ਅਤੇ ਸਾਡਾ ਇੰਨਾ ਵੱਡਾ ਨੁਕਸਾਨ ਹੋ ਗਿਆ, ਸਾਨੂੰ ਅਫਸੋਸ। ਆਂਦਾ ਹੁਣ ਇੰਨੀਆਂ ਲਾਸ਼ਾਂ ਪਈਆਂ ਆਂਦੇ ਅੰਬਰਾਂ ਨੂੰ ਪਾੜ ਰਹੀਆਂ ਸੀ, ਇੰਨੀ ਕੁਰਲਾਟ ਹੋ ਰਹੀ ਸੀ। 167 ਫੌਜੀ ਕੇਵਲ ਉਹਨਾਂ 'ਚੋਂ ਸਾਬਤ ਰਹੇ, ਬਾਕੀ ਕਿਸੇ ਦੀ ਲੱਤ ਨਹੀਂ ਸੀ ਅਤੇ ਕਿਸੇ ਦੀ ਬਾਂਹ ਨਹੀਂ ਸੀ ਹੈਗੀ। ਆਂਦੇ ਫਿਰ ਇੰਨੀਆਂ ਜਦੋਂ ਲਾਸ਼ਾਂ ਪਈਆਂ ਵੇਖੀਆਂ ਤਾਂ ਫਿਰ ਅਸੀਂ ਸੰਤਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਇਹ ਲਾਸ਼ਾਂ ਕਿਰਪਾ ਕਰਕੇ ਚੁੱਕ ਲੈਣ ਦਿਓ, ਨਹੀਂ ਤਾਂ ਗਰਮੀ ਦੇ ਕਾਰਨ ਇਹਨਾਂ ਲਾਸ਼ਾਂ ਦੀ ਬਦਬੂ ਦੇ ਨਾਲ ਭਿਆਨਕ ਬਿਮਾਰੀ ਸ਼ਹਿਰ ਵਿੱਚ ਫੈਲ ਜਾਏਗੀ। ਸੰਤਾਂ ਨੇ ਫਿਰ ਅੰਡੀ ਝੰਡੀ ਦਿੱਤੀ ਅਤੇ 300 ਭੰਗੀ ਮੰਗਾ ਕੇ ਉਹਨਾਂ ਲਾਸ਼ਾਂ ਨੂੰ ਅਸੀਂ ਕਿਸੇ ਇੱਕ ਘੰਟੇ ਵਿੱਚ ਸਿਰੇ ਲਾਇਆ। ਉਸ ਤੋਂ ਬਾਅਦ ਸਿੱਖੋ ਆਉਂਦੇ ਫਿਰ 11 ਹੈਲੀਕਾਪਟਰ 3 ਜੂਨ ਨੂੰ 6:20 'ਤੇ ਉਹਨਾਂ ਰਾਹੀਂ ਸੀ 13 ਕਮਾਂਡੋ ਥੱਲੇ ਉਹਨਾਂ ਬਿਲਡਿੰਗਾਂ ਦੇ ਉੱਤੇ ਤਾਰੇ ਜਿਨ੍ਹਾਂ ਵਿੱਚ ਅੱਤਵਾਦੀ ਰਹਿੰਦੇ ਸੀ ਅਤੇ ਉਹਨਾਂ ਦੇ ਕਮਰਾਂ ਦੇ ਪਿੱਛੇ 60-60 ਗ੍ਰਨੇਡ ਅਤੇ ਵੱਡੀਆਂ ਉਹਨਾਂ ਨੂੰ ਗੰਨਾਂ ਦਿੱਤੀਆਂ ਸੀ ਅਤੇ ਉਹਨਾਂ ਉੱਤੇ ਉਹਨਾਂ ਬਿਲਡਿੰਗਾਂ ਦੇ ਉੱਤਰ ਕੇ ਉਹ ਹਮਲਾ ਕਰਨਾ ਸੀ, ਇੱਕ ਨਾ ਇਹੋ ਜਿਹੀ ਤਬਾਹੀ ਮਚਾਉਣੀ ਸੀ ਵੀ ਜਿਹੜੇ ਸੰਤਾਂ ਦੇ ਉੱਤੇ ਸੇਵਕ ਆ ਉਹ ਸਾਰੇ ਦੇ ਸਾਰੇ ਤਹਿਖਾਨੇ ਥੱਲੇ ਵੜ ਜਾਣਗੇ ਅਤੇ ਮੁੜ ਕੇ ਉੱਤੋਂ ਗੈ ਛੱਡ ਕੇ ਅਤੇ ਉਹਨਾਂ ਨੂੰ ਖਤਮ ਕਰ ਦਿਆਂਗੇ। ਪਰ ਜਦੋਂ ਇਹ 913 ਕਮਾਂਡਰ ਉੱਤੇ ਹੈਲੀਕਾਪਟਰ ਨਾਲ ਤਾਰੇ ਨਾ ਜਿਹੜੇ ਮੌਤ ਮੌਤ ਕੂਕ ਰਹੇ ਸੀ ਆਂਦੇ ਉਹਨਾਂ 'ਤੇ ਫਿਰ ਉਹ ਬਿਜਲੀ ਪਈ, ਉਹ ਬਿਜਲੀ ਕੋਈ ਉੱਤੋਂ ਨਹੀਂ ਸੀ, ਉਹ ਸੀ ਮਸ਼ੀਨ ਗੰਨਾਂ ਦੀ ਬਿਜਲੀ। ਉਹ ਲਿਖਦਾ ਉਹ ਮਸ਼ੀਨ ਗੰਨਾਂ ਦੀਆਂ ਗੋਲੀਆਂ ਉਹਦੇ 'ਤੇ ਚੱਲਣੀਆਂ ਸ਼ੁਰੂ ਹੋਈਆਂ ਜਿਨ੍ਹਾਂ ਦੀ ਰੇਂਜ 1800 ਦੀ ਸੀ। ਆਂਦੇ 5-7 ਦੇ ਵਿੱਚ ਹੀ ਸਾਰੇ ਦੇ ਸਾਰੇ ਜਿਹੜੇ ਫੌਜੀ ਕਮਾਂਡੋ ਸੀ ਨਾ ਉਹਨਾਂ ਢਾਹ ਢੇਰੀ ਕੀਤੇ। ਉਹ ਗੋਲੀ ਕਿਧਰੋਂ ਆ ਰਹੀ ਸੀ, ਸਾਡਾ ਜਿਹੜਾ ਕਮਾਂਡੋਆਂ ਦਾ ਜਨਰਲ ਸੀ ਉਹ ਸਾਨੂੰ ਮਰਦਿਆਂ ਵਾਇਰਲੈਸ 'ਤੇ ਇਹ ਨਹੀਂ ਦੱਸ ਸਕਿਆ ਵੀ ਇਹ ਗੋਲੀ ਆ ਕਿੱਧਰੋਂ ਰਹੀ ਆ, ਅਤੇ ਮੈਂ ਸੋਚਦਾ ਸੀ ਇਹ ਕਿਸੇ ਫੌਜੀ ਅਫਸਰ ਦੀ ਸਕੀਮ ਤੋਂ ਬਿਨਾਂ ਨਹੀਂ ਗੋਲੀ ਆ ਰਹੀ। ਉਹ ਗੋਲੀ ਉਹਨਾਂ ਬੁਰਜਾਂ ਦੇ ਵਿੱਚੋਂ ਆ ਰਹੀ ਸੀ ਜਿਹੜੇ ਉੱਤੇ ਬੁਰਜ ਸੀ, ਬੁੰਗੇ ਸੀ, ਜਿਹੜੀ ਪਾਣੀ ਵਾਲੀ ਟੈਂਕੀ ਸੀ ਉਹਦੇ ਵਿੱਚ ਬੱਬਰ ਖਾਲਸਾ ਮਸ਼ੀਨ ਗੰਨਾਂ ਬੀੜ ਕੇ ਬੈਠਾ ਸੀ। ਸਿੱਖੋ ਜਦੋਂ ਉਹ ਵੀ ਢਾਹ ਢੇਰੀ ਕੀਤੇ ਆਂਦਾ ਮੈਂ ਹੁਣ ਤਾਂ ਸੋਚ ਰਿਹਾ ਸਾਂ ਵੀ ਹੁਣ ਤਾਂ ਆਨੰਦਪੁਰ ਸਾਹਿਬ ਵਾਂਗੂ ਕਿਲ੍ਹੇ ਨੂੰ ਘੇਰਾ ਪਾ ਕੇ ਬਹਿ ਜੀ, ਹੋਰ ਤਾਂ ਕੁਝ ਨਹੀਂ ਹੋ ਸਕਦਾ। ਉਸ ਤੋਂ ਬਾਅਦ ਆਂਦੇ ਵੀ 100 ਫੌਜੀ ਪਹਿਲਾਂ ਘੱਲਣ ਲੱਗੇ ਪਰ ਫੌਜੀ ਨਹੀਂ ਅੰਦਰ ਜਾਣ ਨੂੰ ਤਿਆਰ ਹੋਇਆ, ਫਿਰ ਜਿਹੜੇ ਪੁਲਿਸ ਦੇ ਮੁਕਬਰ ਸੀ ਉਹ ਘੱਲੇ ਸੀ। ਅਤੇ ਇਹ ਵੀ ਸਾਡੀ ਦਿੱਲੀ ਸਰਕਾਰ ਨੇ ਇੱਕ ਸਕੀਮ ਸੋਚੀ ਵੀ ਇਹ ਜਿਹੜਾ ਹਮਲਾ ਇਹ ਲੰਮਾ ਹੁੰਦਾ ਜਾ ਰਿਹਾ ਕਿਤੇ ਪੰਜਾਬ ਵਿੱਚ ਬਗਾਵਤ ਨਾ ਫੈਲ ਜੇ। ਅਤੇ ਫਿਰ ਕੀ ਕੀਤਾ ਦਿੱਲੀ ਸਰਕਾਰ ਨੇ, ਆਂਦੇ ਅਸੀਂ 700 ਬੰਦਾ ਉਹ ਇਕੱਠਾ ਕੀਤਾ ਜਿਹੜਾ ਪੰਜਾਬ ਪੁਲਿਸ ਦਾ ਮੁਕਬਰ ਸੀ ਅਤੇ ਉਹਨਾਂ ਨੂੰ ਪੀੜੇ ਪਰਨੇ ਬਣਾ ਕੇ ਅਤੇ ਇੱਕ ਇੱਕ ਫੁੱਟ ਦੀਆਂ ਕਿਰਪਾਨਾਂ ਪਾ ਕੇ ਆਇਡੈਂਟੀ ਕਾਰਡ ਦੇ ਕੇ ਵੀ ਕੋਈ ਫੌਜੀ ਪੁਲਿਸ ਵਾਲੇ ਇਹਨਾਂ ਨੂੰ ਰੋਕੇ ਨਾ, ਅਤੇ ਤੁਸੀਂ ਜਾ ਕੇ ਪਿੰਡਾਂ ਵਿੱਚ ਇਹ ਆਖੋ ਵੀ ਕਾਲ ਤਖ਼ਤ 'ਤੇ ਹਰਿਮੰਦਰ ਸਾਹਿਬ 'ਤੇ ਫੌਜ ਨੇ ਹਮਲਾ ਕਰਤਾ ਅਤੇ ਸੰਤਾਂ ਦਾ ਹੁਕਮ ਆ ਵੀ ਤੁਸੀਂ ਸਾਰੇ ਦੇ ਸਾਰੇ ਜਿੱਥੇ ਵੀ ਹੈਗੇ ਜੋ ਹਥਿਆਰ ਤੁਹਾਡੇ ਕੋਲ ਹੈਗਾ ਉਹ ਚੁੱਕ ਕੇ ਲਿਆਓ। ਅਤੇ ਜਦੋਂ ਉਹ ਚੁੱਕ ਕੇ ਲਿਆਉਣਗੇ ਹਥਿਆਰ ਜਦੋਂ 20-20 ਕਿਲੋਮੀਟਰ ਆਉਣਗੇ ਨਾ ਅਤੇ ਫਿਰ ਉਹਨਾਂ ਨੂੰ ਰੋਕ ਲਿਓ, ਪਹਿਲਾਂ 12-12 ਘੰਟੇ ਉਹਨਾਂ ਨੂੰ ਬਿਠਾਇਓ ਅਤੇ ਫਿਰ ਡਾਂਗਾਂ ਮਾਰ ਕੇ ਉਹਨਾਂ ਨੂੰ ਪਿਛਾਂਹ ਕਰ ਦਿਓ, ਆਪਣੇ ਆਪ ਪੰਜਾਬ ਦੀ ਬਦਾਵਤ ਜਿਹੜੀ ਉਹ ਦੱਬੀ ਰਹੇਗੀ। ਆਂਦੇ ਫਿਰ ਇਹ ਸਾਡੀ ਸਰਕਾਰ ਨੇ ਚਾਲ ਚੱਲੀ। ਉਸ ਤੋਂ ਬਾਅਦ ਆਂਦੇ 100 ਅਸੀਂ ਬੰਦਾ ਅੰਦਰ ਭੇਜਿਆ ਸੁਲਾ ਵਾਸਤੇ ਸੰਤਾਂ ਕੋਲੋਂ, ਅਤੇ ਸੰਤਾਂ ਨੇ ਉਹਨਾਂ ਨੂੰ ਲਾਣਤ ਪਾਈ। ਜਦੋਂ ਬਾਹਰ ਆਉਣ ਲੱਗੇ ਨਾ ਤਾਂ ਖੰਡ ਕੀਰਤਨੀ ਦੇ ਜਥਿਆਂ ਨੇ, ਜਥੇ ਵਾਲੇ ਸਿੰਘਾਂ ਨੇ ਫੜ ਲਿਆ ਉਹਨਾਂ ਨੂੰ, ਆਂਦੇ ਸਾਰਿਆਂ ਦੇ ਲੀੜੇ ਲਵਾ ਕੇ ਨਾ, ਅਤੇ ਆਂਦੇ ਆ ਜਨਰੇਟਰ ਦਾ ਜਿਹੜਾ ਕਾਲਾ ਤੇਲ ਆ ਆਪਣੇ ਮੂੰਹਾਂ ਅਤੇ ਸਿਰਾਂ ਨੂੰ ਮਲੋ, ਅਤੇ ਉਹਨਾਂ ਦੇ ਸਾਰੇ ਮੂੰਹ ਸਿਰ ਕਾਲੇ ਕਰਕੇ, ਅਲਫ ਨੰਗੇ ਕਰਕੇ, ਫੀਟਿੰਗ ਦੀਆਂ ਬਿਜਲੀ ਦੀਆਂ ਤਾਰਾਂ ਨਾਲ ਉਹਨਾਂ ਦੇ ਪਿੱਛੇ ਹੱਥ ਬੰਨ੍ਹ ਕੇ, ਅਤੇ 100 ਦੇ 100 ਲਾਈਨ ਲਾ ਕੇ ਬਾਹਰ ਨੂੰ ਤੋਰਤੇ। ਅਤੇ ਬਾਹਰ ਜਿਹੜੇ ਫੌਜੀ ਸੀ, ਜਿਹੜੇ ਕਈਆਂ ਦਿਨਾਂ ਦੇ ਅਫਸੋਸੇ ਸੀ ਨਾ, ਉਹ ਵੇਖ ਕੇ ਉਹਨਾਂ ਨੂੰ ਹੱਸਣ, ਉਹ ਇੱਦਾਂ ਲੱਗਦੇ ਸੀ ਨਾ ਕਬਰਸਤਾਨ ਦੇ ਵਿੱਚ ਭੂਤ ਨੇ ਫਿਰਦੇ ਹੋਣ। ਇਹੋ ਜਿਹੇ ਉੱਥੇ ਵਾਕੇ ਵੀ ਹੋਏ। ਕੁਲਦੀਪ ਬਰਾੜ ਆਪਣੀਆਂ ਗੱਲਾਂ ਲਿਖਦਾ, ਉਸ ਤੋਂ ਬਾਅਦ ਸਿੱਖੋ ਫਿਰ 27-33 ਗੱਡੀਆਂ ਬੈਲਟ ਪਰੂਫ ਅੰਦਰ ਵਾੜੀਆਂ, ਅਤੇ ਜਦੋਂ ਉਹ ਗੱਡੀਆਂ ਅੰਦਰ ਗਈਆਂ ਅਤੇ ਫਿਰ ਉਹਨਾਂ ਸਿੰਘਾਂ ਨੇ ਉਹਨਾਂ ਦੇ ਕਿਤਰਾ ਮੂੰਹ ਪਵਾਏ, ਉਹਨਾਂ ਲੈਣਾਂ ਨੂੰ ਤੁਹਾਡੇ ਸਾਹਮਣੇ ਜੋੜੀ ਇਉਂ ਬਿਆਨ ਕਰ ਰਹੀ ਹੈ।
ਜਦੋਂ ਫੌਜੀਆਂ ਸਪੀਕਰ 'ਚ ਆਖਿਆ, ਗੱਲ ਸੁਣੋ ਅੱਤਵਾਦੀਓ, ਗੰਨਾ ਸੁੱਟ ਕੇ ਕਰੋ ਪੇਸ਼ ਆਪ ਨੂੰ, ਜਾਣ ਦਾ ਬਚਾ ਕਰੋ ਵੇ ਅੱਤਵਾਦੀਆਂ।
ਓਏ ਅੱਤਵਾਦੀਆਂ, ਸੋਦੀ ਅਰਦਾਸਾ, ਅੱਗੀਆਂ ਵਰਾਈਆਂ ਗੋਲੀਆਂ, ਕਿਵੇਂ ਜ਼ੁਰਤ ਫੌਜ ਦੀ ਪੈ ਗਈ, ਬੂਟਾ ਸਣੇ ਅੰਦਰ ਆਉਣ ਦੀ ਜਦੋਂ ਤੱਕ ਹੈ।
ਜਿੱਦ ਕੇ ਮਸ਼ੀਨ ਗੰਨਾ ਚੱਲੀਆਂ, ਫੌਜੀਆਂ ਦੇ ਆਹੂ ਲੱਥ ਗਏ ਜਦੋਂ ਫੌਜੀਆਂ
ਹੁਕਮ ਸੁਣ ਸਾਬ ਦਾ, ਅੱਤਵਾਦੀ ਕੁਚਲੇ ਨੂੰ ਰੋਬ ਸਿੱਖਾਂ ਦਾ ਕਟਾਉਣਾ ਜੰਗ ਤੋਂ, ਗੋਲੀਆਂ ਦੀ ਚੜੀ ਲਾ ਦਿੱਤੀ 4 ਜੂਨ ਦੇ
ਪਈਆਂ ਦਿਸਣ ਵਰਦੀਆਂ ਹਰੀਆਂ, ਵਿੱਚ ਪਰ ਕਰਮਾਂ ਦੇ ਲਹੂ ਮਿਝਦਾ
ਬਣ ਗਿਆ ਗਾਰਾ, ਖਲੋਣ ਜੋਗੀ ਥਾਂ ਨਾ ਰਹੀ, ਪੁੱਤ ਮਾਵਾਂ ਦੇ ਹਜ਼ਾਰਾਂ ਰੋਲ ਗਏ, ਆਏ ਸੀ ਜੋ ਦਰਸ਼ਨਾਂ ਨੂੰ ਵਾਗ ਦਾਣੀਆਂ
ਹਜ਼ਾਰ ਲੋਕ ਪੁੰਨ ਤੇ ਫੌਜ ਦੀਆਂ ਗੋਲੀਆਂ ਨੇ, 5 ਜੂਨ ਦੀ ਸਵੇਰ 10 ਵਜੇ ਨੂੰ ਫੌਜ ਨੂੰ ਗਿਆਨ ਹੋ ਗਿਆ, ਉਸੇ ਵਕਤ
ਮੰਗਾਈਆਂ ਜੀਪਾਂ, ਜਿਨ੍ਹਾਂ ਉੱਤੇ ਗੰਨਾ ਫਿੱਟ ਸੀ, ਗੋਲੇ ਸੁੱਟਦੇ ਨਿਸ਼ਾਨੇ ਲੈ ਕੇ ਖਾਲਸੇ ਦੇ ਬੈਂਕਰਾਂ ਉੱਤੇ, ਵਿੱਚ ਹਵਾ ਦੇ
ਉਡਾਈਆਂ ਲਾਸ਼ਾਂ, ਫੌਜ ਦੇ ਗੋਲਿਆਂ ਨੇ ਹੈ ਸੀ ਬੱਬਰ ਖਾਲਸਾ ਲੜਦਾ, ਪਾਣੀ ਵਾਲੇ ਟੈਂਕੀ ਉੱਤੇ ਜਦੋਂ ਫੌਜ ਨੇ
ਉੱਪਰ ਫਿਰ ਕੀਤੇ, ਮਾਰ ਹੇਠ ਆ ਗਏ ਖਾਲਸੇ, ਬਾਵਾਂ ਲੱਥ ਕੇ ਸਰੀਰਾਂ ਨਾਲ ਉੱਡੀਆਂ, ਦੇਹ ਜੋ ਪੁਰਾਣੇ ਉੱਡ ਗਏ ਜਦੋਂ ਹੋ ਗਿਆ
ਦੁਪਹਿਰ ਦਾ ਵੇਲਾ, ਫਿਰ ਅੱਤਵਾਦੀਆਂ ਨੇ ਕੁਝ ਸਿੱਟੇ ਗਰ ਨੇੜ ਸੇ ਦਸੇਦ ਕੇ, ਫੌਜ ਦੇ ਟਿਕਾਣਿਆਂ ਉੱਤੇ ਇੱਕ ਫੌਜ ਦਾ
ਅਫੀਸਰ ਮਰਿਆ, 3 ਨਾਲ ਹੋਰ ਜ਼ਖਮੀ, ਫਿਰ ਫੌਜੀਆਂ ਫੈਸਲਾ ਕੀਤਾ ਨਾਲ ਕਮਿਆਵੜੇ ਨੂੰ ਸੱਜਣਾ ਜਿਉਂਦੇ ਅੱਤਵਾਦੀਆਂ ਨੇ ਇਹਦਾ ਗਜਣਾ।
ਜਦੋਂ 33 ਗੱਡੀਆਂ ਅੰਦਰ ਗਈਆਂ, ਆਂਦੇ ਸਿੰਘਾਂ ਦੇ ਵਿੱਚ ਇੰਨੀ ਜੁਰਤ, ਅੰਦਰੋਂ ਨਿਕਲ ਕੇ ਉਹਨਾਂ ਨੇ ਫਿਰ ਉਹਨਾਂ ਦੇ ਮੂੰਹ ਪਵਾ ਕੇ ਰੱਖ ਦਿੱਤੇ। ਜਿਹੜੀਆਂ ਗੱਡੀਆਂ ਕਾਲ ਤਖਤ ਨੂੰ ਜਾ ਰਹੀਆਂ ਸੀ ਨਾ, ਉਹਨਾਂ ਨੂੰ ਲੰਗਰ ਹਾਲ ਨੂੰ ਮੋੜਨਾ ਪਿਆ, ਅਤੇ ਫਿਰ ਆਂਦੇ 90 ਗੱਡੀਆਂ ਸੀ ਹੋਰ ਅੰਦਰ ਵਾੜਨ ਦੀ ਕੋਸ਼ਿਸ਼ ਕੀਤੀ, ਅਤੇ ਜਨਰਲ ਸੁਬੇਗ ਸਿੰਘ ਨੇ ਫਿਰ ਆਪਣੀ ਬੋਲੀ ਆਪਣੇ ਕੋਰਟ ਵਰਲਡ ਵਿੱਚ ਉਹਨਾਂ ਨੂੰ ਦੱਸਿਆ। ਫਿਰ RDX ਦਾ ਉਹ ਧਮਾਕਾ ਜਿਹੜਾ 10 ਕਿਲੋਮੀਟਰ ਤੱਕ ਲੋਕਾਂ ਨੇ ਸੁਣਿਆ, ਸਾਡੀ ਸਾਰੀ ਦੀ ਸਾਰੀ ਕਾਰਵਾਈ ਬੰਦ ਕਰ ਦਿੱਤੀ ਸੀ, ਉਹ ਸਾਨੂੰ ਭੱਜਣ ਨੂੰ ਰਾਹ ਨਹੀਂ ਸੀ ਲੱਭਦਾ। ਅਤੇ ਗੱਡੀਆਂ ਜਿਹੜੀਆਂ ਨਾ, ਉਹਨਾਂ ਨੂੰ ਟਾਇਰ ਜਿਹੜੇ ਉਹ ਰਬੜ ਦੇ ਨਹੀਂ ਸੀ ਪਾਏ, ਉਹਨਾਂ ਨੂੰ ਰੇਲ ਦੇ ਚੱਕੇ ਪਾਏ ਸੀ, ਅਤੇ ਉਹ ਮੁੜ ਕੇ ਗੱਡੀਆਂ ਜਦੋਂ ਪਿਛਾਂਹ ਮੁੜ ਲੱਗੇ ਅਤੇ ਉਹ ਗੱਡੀਆਂ ਮੁੜ ਕੇ ਪੌੜੀਆਂ ਨਾ ਚੜ੍ਹਨ, ਸਲਿੱਪ ਕਰੀ ਜਾਣ, ਫਿਰ ਉਹਨਾਂ ਨੂੰ ਜਿਹੜੇ ਕਿੱਲਾਂ ਵਾਲੇ ਟਾਇਰ ਲਾ ਕੇ ਅਤੇ ਫਿਰ ਤਾਂ ਚੜ੍ਹਾ ਕੇ ਅਤੇ ਅਸੀਂ ਆਪਣੀ ਜਾਨ ਬਚਾਈ, ਸਾਨੂੰ ਲਾਰਮ ਵਜਾਉਣਾ ਪਿਆ ਵੀ ਇਹਨਾਂ ਦੇ ਦੁਸ਼ਮਣ ਦੇ ਕੋਲੋਂ ਬਚੋ ਜਿਸ ਤਰ੍ਹਾਂ ਬਚਿਆ ਜਾ ਸਕਦਾ। ਸਿੱਖੋ ਆਉਂਦਾ ਮੈਂ ਉਹਨਾਂ ਦੀ ਤਾਰੀਫ ਲਿਖੂੰਗਾ ਅਤੇ ਉਹਨਾਂ ਦੇ ਵਿੱਚ ਇੰਨੀ ਜੁਰਤ, ਉਹ ਜਿਨ੍ਹਾਂ ਨੂੰ ਨਾ ਕਿਤੇ ਮਰਨ ਦਾ ਡਰ, ਉਹ ਨਾ ਉਹਨਾਂ ਦਾ ਕਿਸੇ ਚੀਜ਼ ਨਾਲ ਮੋਹ ਅਤੇ ਨਾ ਕਿਸੇ ਚੀਜ਼ ਦਾ ਲਾਲਚ। ਉਹ ਆਉਂਦਾ ਇੱਥੋਂ ਤੱਕ ਅੱਤਵਾਦੀ ਆਪਣੇ ਸਰੀਰ ਦੇ ਨਾਲ ਬੰਬ ਬੰਨ੍ਹ ਕੇ ਅਤੇ ਸਾਡੀਆਂ ਗੱਡੀਆਂ ਉੱਤੇ ਡਿੱਗ ਡਿੱਗ ਕੇ ਅਤੇ ਗੱਡੀਆਂ ਨੂੰ ਤਬਾਹ ਕਰ ਰਹੇ ਸੀ। ਉਹ ਆਉਂਦੇ ਕਿਤੇ ਇਹੋ ਜਿਹੀ ਫੌਜ ਪਾਕਿਸਤਾਨ ਦੇ ਨਾਲ ਹੋਵੇ ਨਾ ਅਤੇ ਸਾਨੂੰ ਹਿੰਦੁਸਤਾਨ ਨੂੰ ਇੱਕ ਮਿੰਟ ਦੇ ਵਿੱਚ ਆਪਣੇ ਵਿੱਚ ਰਲਾ ਲਏ। ਇੰਨੀ ਜੁਰਤ ਵਾਲੇ ਉਹ ਸਿੰਘ ਲਿਖਦਾ ਵੀ ਅੰਦਰ ਸੀ ਸੰਤਾਂ ਦੇ ਕੋਲ। ਸਿੱਖੋ ਜਦੋਂ ਇਹ ਵੀ ਚਾਲ ਫੇਲ ਹੋ ਗਈ, ਫਿਰ ਉਹਨਾਂ ਨੇ ਉਹ 6 ਗੱਡੀਆਂ ਰੂਸ ਤੋਂ ਮੰਗਾਈਆਂ ਜਿਨ੍ਹਾਂ ਨੂੰ 27-27 ਇੰਚ ਮੋਟਾ ਲੋਹਾ ਲੱਗਾ ਸੀ ਅਤੇ ਉਹ ਜਦੋਂ ਗੱਡੀਆਂ ਸੀ ਜਹਾਜ਼ ਰਾਹੀਂ ਮੰਗਾਈਆਂ, ਜਦੋਂ ਉਹ ਗੱਡੀਆਂ ਸੀ ਅੰਦਰ ਵਾੜੀਆਂ ਨਾ 6 ਗੱਡੀਆਂ, ਅਤੇ ਫਿਰ ਜਨਰਲ ਛਬੇਗ ਸਿੰਘ ਨੇ ਉਹ ਕਾਰਾ ਕੀਤਾ, ਉਹ ਅੰਦਰੋਂ ਰਾਕਟ ਛੱਡਿਆ ਜਿਹਦਾ 58 ਕਿਲੋ ਵਜ਼ਨ ਸੀ ਅਤੇ ਜਿਹੜਾ 90 ਟਨ ਦੇ ਟੈਂਕ ਨੂੰ 20 ਫੁੱਟ ਤਾਂ ਉੱਚਾ ਉਡਾ ਸਕਦਾ ਹੈ। ਆਂਦਾ ਫਿਰ ਉਹਨੇ ਰਾਕਟ ਛੱਡਿਆ, ਸਾਡੀ ਜਦੋਂ ਗੱਡੀ ਦੇ ਵੱਜਾ 21 ਫੁੱਟ ਸਾਡੀ ਗੱਡੀ ਰੂਹ ਨੂੰ ਉੱਚੀ ਉੱਠ ਕੇ ਅਤੇ ਸਰੋਵਰ ਦੇ ਕੰਢੇ ਤੋਂ 61 ਫੁੱਟ ਜਾ ਕੇ ਅੱਗੇ ਸਰੋਵਰ ਵਿੱਚ ਡਿੱਗੀ, ਨਾਲ 3 ਗੱਡੀਆਂ ਉਹਦੇ ਹੋਰ ਡਿੱਗੀਆਂ। ਸਿੱਖੋ ਉਹਨਾਂ ਕੋਲ ਜਿਹੜੇ ਰਾਕਟ ਸੀ ਉਹ ਕੇਵਲ 5 ਸੀ, 5 ਜੇ ਕਿਤੇ ਜ਼ਿਆਦਾ ਹੁੰਦੇ ਤਾਂ ਮਤਲਬ ਨਹੀਂ ਸੀ ਕੋਈ ਅਸੀਂ ਹਰਿਮੰਦਰ ਸਾਹਿਬ 'ਤੇ ਜਾ ਕੇ ਅਤੇ ਉਹਨਾਂ ਦਾ ਕੋਈ ਵਿਗਾੜ ਸਕਦੇ। ਆਂਦਾ ਹੈ ਹੀ 5 ਸੀ ਉਹਨਾਂ ਕੋਲ। ਜਦੋਂ ਫਿਰ ਜਿਹੜੇ ਸਾਡੇ ਦੂਜੇ ਜੋ ਡਰਾਈਵਰ ਸੀ ਨਾ, ਉਹ ਗੱਡੀਆਂ ਛੱਡ ਕੇ ਇਸ ਤਰ੍ਹਾਂ ਭੱਜਣ ਜਿਸ ਤਰ੍ਹਾਂ ਪਤੰਗ ਦੀ ਦੌੜ ਟੁੱਟ ਜਾਂਦੀ ਆ, ਇਹ ਵੀ ਚਾਲ ਫੇਲ ਹੋ ਗਈ। ਫਿਰ ਉਹ ਕਮਾਂਡਰ ਅਸੀਂ ਸੱਦੇ ਜਿਹੜੇ VIP ਦੇ ਸਕਿਉਰਿਟੀ ਲਾਈ ਜਾਂਦੀ ਆ, ਜਿਹੜੇ ਉਹ ਜਵਾਨ ਸੱਦੇ ਜਿਨ੍ਹਾਂ ਦੀ 22-28 ਸਾਲ ਉਮਰ ਹੁੰਦੀ ਆ, ਅਤੇ ਉਹਨਾਂ ਨੂੰ ਇੱਕ ਵੱਖਰੀ ਟ੍ਰੇਨਿੰਗ ਦਿੱਤੀ ਜਾਂਦੀ ਆ। ਇੱਕ ਮਿੰਟ ਦੇ ਬਾਅਦ 'ਤੇ ਆਪਣੀ ਆਖੀ ਚਮਕਦੇ ਆ ਅਤੇ 25 ਫੁੱਟ ਤੋਂ ਉੱਤੋਂ ਛਾਲ ਮਾਰ ਸਕਦੇ, ਉਹਨਾਂ ਦਾ ਕੁਝ ਨਹੀਂ ਵਿਗੜਦਾ, ਅਤੇ ਉੱਡਦੇ ਹੋਏ ਪੰਛੀ ਦਿਆਂ ਪੈਰਾਂ ਵਿੱਚ ਗੋਲੀ ਮਾਰ ਕੇ ਉਹਨੂੰ ਥੱਲੇ ਸੁੱਟ ਲੈਂਦੇ ਆ। ਫਿਰ ਉਹ ਕਮਾਂਡੋ ਫੋਰਸ ਦੇ ਅਸੀਂ ਜਵਾਨ ਮੰਗਾਏ, 1300 ਜਵਾਨ ਮੰਗਾਇਆ, ਜਿਹੜਾ ਜਲਿਆਂ ਵਾਲੇ ਬਾਅਦ ਹੈਲੀਕਾਪਟਰ ਰਾਹੀਂ ਉਤਰਿਆ, ਅਤੇ ਜਿਨ੍ਹਾਂ ਦਾ ਜਿਹੜਾ ਵੱਡਾ ਗਾਰਡੀਅਨ ਸੀ ਉਹ ਮਿਸ਼ਰਾ ਸੀ, ਬ੍ਰਹਮ ਮਿਸ਼ਰਾ, ਬੜੇ ਮਾਣ ਨਾਲ ਆਇਆ ਉਹ, ਜਿਹਨੇ 7 ਤਕਮੇ ਰਾਸ਼ਟਰਪਤੀ ਕੋਲ ਲਏ ਸੀ। ਆਂਦਾ ਇਹ ਸਾਡਾ 6 ਘੰਟਿਆਂ ਦਾ ਕੰਮ ਆ। ਜਦੋਂ ਕਾਰਵਾਈ ਦੱਸੀ ਨਾ ਅੰਦਰਲੀ, ਅਤੇ ਫਿਰ ਆਂਦਾ 20 ਘੰਟੇ ਲੱਗ ਜਾਣਗੇ, ਫਿਰ ਉਹਦੇ ਘੰਟੇ ਵਧਣ ਡੇ ਪਏ। ਸਿੱਖੋ ਉਹਨਾਂ ਨੇ ਫਿਰ ਸੁਰੰਗ ਪੁੱਟ ਕੇ ਨਾ ਅਤੇ ਥੱਲੇ ਤਹਿਖਾਨਿਆਂ 'ਚ ਵੜਨ ਲੱਗੇ, ਅਤੇ ਜਦੋਂ ਬਿਲਕੁਲ ਲਾਗੇ ਸੁਰੰਗ ਦੇ ਚਲੇ ਗਏ ਅਤੇ ਸੋਚ ਰਹੇ ਵੀ ਜੇ ਅੰਦਰ ਖੜਕੂ ਬੈਠੇ ਤਾਂ ਕੀ ਕਰਾਂਗੇ, ਫਿਰ ਉਹਨਾਂ ਨੇ ਆਂਦੇ ਵਰਮੇ ਨਾਲ ਮੋਰੀ ਕੱਢ ਕੇ ਅਤੇ ਵਿੱਚ ਗੈਸ ਛੱਡੀ, ਜਿਹਦੇ ਨਾਲ ਅੱਧਾ ਘੰਟਾ ਬੰਦਾ ਬੇਹੋਸ਼ ਹੋ ਜਾਂਦਾ। ਫਿਰ ਪਾੜ ਪਾ ਕੇ ਅੰਦਰ ਵੜੇ। ਆਂਦਾ ਜਦੋਂ ਅੰਦਰ ਗਏ ਸਾਨੂੰ ਕੁਝ ਉੱਥੇ ਭੁੱਜੇ ਛੋਲੇ, ਪਾਣੀ ਦੀਆਂ ਬੋਤਲਾਂ ਅਤੇ ਕੁਝ ਮੇਵੇ ਵੇਖੇ, ਅਤੇ ਸਾਡੇ ਤੋਂ 30 ਫੁੱਟ ਲਾਗੇ 6 ਖਾੜਕੂ ਸੁੱਤੇ ਸੀ, ਬਾਕੀ ਆਪਣੀ ਕਮਾਂਡ ਸੰਭਾਲ ਕੇ ਖਲੋਤੇ ਸੀ। ਆਂਦਾ ਫਿਰ ਅਸੀਂ ਇੱਕਦਮ ਸਾਡੀ ਫੌਜ ਨੇ ਫਾਇਰਿੰਗ ਕੀਤੀ ਅਤੇ 40 ਖਾੜਕੂ ਸਾਡੇ ਉਸ ਫਾਇਰਿੰਗ ਦੇ ਨਾਲ ਮਾਰੇ ਗਏ। ਜਦੋਂ ਉਤਲਿਆਂ ਸਿੰਘਾਂ ਨੂੰ ਪਤਾ ਲੱਗਾ, ਫਿਰ ਉਹਨਾਂ ਨੇ ਕੀ ਕਾਰਨਾਮੇ ਕੀਤੇ, ਵੱਡੀਆਂ ਬੈਟਰੀਆਂ ਦੀ ਲਾਈਟ ਸਾਡੇ ਫੌਜੀਆਂ ਉੱਤੇ ਸੁੱਤੀ, ਅਤੇ ਫਿਰ ਉਹ ਉਹਨਾਂ ਦੇ ਕੋਲ ਅਸਲਾ ਸੀ ਜਿਹੜੇ ਸਿਲੰਡਰ ਇਹ ਪਿੱਤਲ ਦੀ ਧਾਤ ਦੇ ਸੀ, ਅਤੇ ਜਿਹਦੇ ਨਾਲ 3-3 ਮਿੰਟ ਬਾਅਦ ਐਟਮ ਬੰਬ ਚੱਲਣ ਵਾਲਾ ਨਾਲ ਵੱਧਾ ਸੀ। ਫਿਰ ਉਹਨਾਂ ਨੇ ਉਹ ਉੱਤੋਂ ਜਦੋਂ ਸਿਲੰਡਰ ਛੱਡੇ ਨਾ, ਅਤੇ ਜਿਹੜੇ ਸਾਡੇ ਫੌਜੀਆਂ ਦੇ ਪਿੱਛੇ ਅਸਲਾ ਵੱਧਾ ਸੀ ਨਾ, ਆਂਦੇ ਵਾਤਾਵਰਨ ਇੰਨਾ ਗਰਮ ਹੋ ਚੁੱਕਾ ਸੀ, ਸਾਡੇ 155 ਫੌਜੀ ਉਹਦੇ ਨਾਲ ਸੜ ਸੜ ਕੇ ਸ਼ਹੀਦ ਹੋ ਗਏ। ਉਹ ਆਂਦਾ ਜਿਹੜੀ ਅੱਗ ਸੀ ਸਰੋਵਰ ਤੱਕ ਪਹੁੰਚ ਰਹੀ ਸੀ, ਸਰੋਵਰ ਤੱਕ। ਉਹ ਬ੍ਰਹਮ ਮਿਸ਼ਰਾ ਜਿਹੜਾ ਬੜੇ ਮਾਣ ਨਾਲ ਆਇਆ ਸੀ, ਉਹ ਲਿਖਦਾ, ਮੈਂ ਤਾਂ ਇਸ ਗੱਲ ਨੂੰ ਆਖੂਗਾ, ਉਹ ਲਿਖਦਾ ਉਹ ਦੋ ਟਕੇ ਦੇ ਅੱਤਵਾਦੀਆਂ ਨੇ ਉਹ ਮਿਸ਼ਰੇ ਦਾ ਲੱਕ ਤੋੜ ਕੇ ਸੁੱਟ ਦਿੱਤਾ। ਉਹ ਗੁਰੂ ਗੋਬਿੰਦ ਸਿੰਘ ਦੇ ਸੂਰਮੇ ਜਿਨ੍ਹਾਂ ਨੂੰ ਮੌਤ ਦਾ ਭੈ ਹੀ ਨਹੀਂ ਸੀ। ਉਸ ਤੋਂ ਬਾਅਦ ਫਿਰ ਸਿੱਖੋ ਸਾਨੂੰ ਉੱਤੋਂ ਇਹ ਵੀ ਹਦਾਇਤ ਸੀ ਵੀ ਜਿਹੜੇ ਅਕਾਲੀ ਲੀਡਰ ਨਾ ਉਹ ਆਪਣੀ ਕਲਮ ਨਾਲ ਲਿਖਦਾ, ਜਿਹੜੇ ਅਕਾਲੀ ਲੀਡਰਾਂ ਟੌੜੇ ਅਤੇ ਲੌਂਗੋਵਾਲ ਉਹਨਾਂ ਦੇ ਬਾਰੇ ਲਿਖਦਾ ਵੀ ਉਹਨਾਂ ਨੂੰ ਤੱਤੀ ਵਾਹ ਨਾ ਲੱਗੇ, ਉਹ ਹਰ ਹਾਲਤ ਵਿੱਚ ਬਾਹਰ ਸੁਰੱਖਿਅਤ ਹੋਣੇ ਚਾਹੀਦੇ ਆ। ਅਤੇ ਜਦੋਂ ਆਉਂਦਾ ਉਹਨਾਂ ਨੂੰ ਅਸੀਂ ਸੁਰੱਖਿਅਤ ਬਾਹਰ ਕੱਢਣ ਲੱਗੇ ਨਾ, ਇੱਕ ਅੱਤਵਾਦੀ ਨੇ ਬੰਬ ਬੰਨ ਕੇ ਉਹਨਾਂ ਦੇ ਉੱਤੇ ਛਾਲ ਮਾਰੀ, ਉਹਨਾਂ ਦੀ ਕਿਸਮਤ ਉਹ ਪਾਸੇ ਚਲੇ ਗਏ, ਸਾਡੇ 29 ਫੌਜੀ ਉਹ ਇਕੱਲੇ ਬੰਦੇ ਨੇ ਸ਼ਹੀਦ ਕਰ ਦਿੱਤੇ। ਸਿੱਖੋ ਇੰਨੀ ਉਹਨਾਂ ਜੁਰਤ ਵਿਖਾਈ। ਉਸ ਤੋਂ ਬਾਅਦ ਫਿਰ ਉਹ ਵੱਡੇ ਟੈਂਕ ਮੰਗਾਏ ਗਏ, ਵੱਡੀਆਂ ਤੋਪਾਂ ਮੰਗਾਈਆਂ ਗਈਆਂ, ਜਿਹੜਾ ਕਾਨੂੰਨ ਤੋਂ ਬਾਹਰ ਕੰਮ ਕਰਦਾ, ਬਾਹਰਲੀ ਸਟੇਟ ਨਾਲ ਲੜਨਾ ਹੋਵੇ ਨਾ, ਬਾਹਰਲੇ ਮੁਖਣਾ, ਤਾਂ ਫਿਰ ਉਹ ਤੋਪਾਂ ਚਲਾਈ ਜਾਂਦੀਆਂ। ਪਰ ਇਹਨਾਂ ਜ਼ਾਲਮਾਂ ਨੇ ਕੁਝ ਨਾ ਵਿਚਾਰਿਆ, ਉਹ ਵੱਡੀਆਂ ਤੋਪਾਂ ਮੰਗਾ ਕੇ ਫਿਰ ਕਾਲ ਤਖ਼ਤ ਨੂੰ ਕਿਸ ਤਰ੍ਹਾਂ ਢਾਇਆ ਅਤੇ ਕਿਸ ਤਰ੍ਹਾਂ ਤੂੰਬਾ ਤੂੰਬਾ ਕੀਤਾ। ਗੁਰੂ ਕੇ ਸਿੱਖੋ, ਉਹਨਾਂ ਨੂੰ ਪਤਾ ਸੀ ਵੀ ਜਿਹੜੀ ਫੌਜ ਚੜ੍ਹ ਕੇ ਆ ਗਈ ਹੈ ਨਾ, ਇਹ ਸਾਡੇ ਕੋਲ ਮਰਨੀ ਨਹੀਂ, ਅਸਾਂ ਸ਼ਹੀਦ ਹੋਣਾ। ਪਰ ਜਿਹੜਾ ਬੰਦਾ ਜੀਂਦੇ ਜੀ ਆਪਣੇ ਪ੍ਰਾਣਾਂ ਦੀ ਪਿੱਛਿਆ ਨਹੀਂ ਮੰਗਦਾ, ਜਿਹੜਾ ਬੰਦਾ ਆਪਣੇ ਜੀਂਦੇ ਜੀ ਸ਼ਸਤਰ ਨਹੀਂ ਸੁੱਟਦਾ, ਉਹ ਦੁਨੀਆਂ ਦਾ ਜੇਤੂ ਹੈ। ਜਿਨ੍ਹਾਂ ਨੇ ਸੱਚ ਦੇ ਹੱਕ ਵਿੱਚ ਖਲੋ ਕੇ ਜਾਨ ਦਿੱਤੀ, ਸਿੱਖੋ ਇਹੋ ਜਿਹਾ ਕੌਮ ਨੂੰ ਸੂਰਮਾ ਅਰਦਾਸ ਕਰੋ, ਫਿਰ ਮਿਲੇ ਉਹ ਜਿਹੜਾ ਇੱਕਰਾਂ ਸਾਡੇ ਵਿੱਚ ਉਹ ਅਣਖ ਭਰੇ, ਇੱਕਰਾਂ ਚਮਕੌਰ ਦੀ ਗੜੀ ਦਾ ਉਹਨਾਂ ਨੇ ਸਿੱਖੋ ਫਿਰ ਸਾਕਾ ਤਾਜ਼ਾ ਕਰਕੇ ਵਿਖਾਇਆ। ਸਮਾਂ ਇਤਨਾ ਨਹੀਂ, ਮੈਂ ਅੱਗੇ ਜਾਵਾਂ, ਇੱਕ ਕਵਿਤਾ ਤੁਹਾਡੇ ਸਾਹਮਣੇ ਮੈਂ ਪੇਸ਼ ਕਰਨ ਲੱਗਾ। ਉਹਨਾਂ ਦੇ ਇਹੋ ਜਿਹੇ ਫੈਸਲੇ ਸੀ ਵੀ ਤੁਸੀਂ ਹੈਰਾਨ ਰਹੋਗੇ। ਆਹ ਕਵਿਤਾ ਕਾਬਲੇ ਗੌਰ ਹੈ, ਛੰਦ ਦਾ ਸਿਰ ਲੇਖ ਹੈ, ਉਹ ਭਿੰਡਰਾਂ ਦੇ ਛੇਰ ਜਿਹਾ ਖਾਲਸਾ ਅਤੇ ਫਿਰ ਸਿੱਖ ਕੌਮ ਤਾਈਂ ਚਾਹੀਦਾ।
ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ ਫਿਰ ਸਿੱਖ ਕੌਮ ਤਾਈਂ ਚਾਹੀਦਾ,
ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ ਫਿਰ ਸਿੱਖ ਕੌਮ ਤਾਈਂ ਚਾਹੀਦਾ, ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ ਫਿਰ ਸਿੱਖ ਕੌਮ ਤਾਈਂ ਚਾਹੀਦਾ,
ਓਏ ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ ਫਿਰ ਸਿੱਖ ਕੌਮ ਤਾਈਂ ਚਾਹੀਦਾ,
ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ ਫਿਰ ਸਿੱਖ ਕੌਮ ਤਾਈਂ ਚਾਹੀਦਾ,
ਓ ਜਿਹੜਾ ਲੈ ਕੇ ਹੱਥ ਤੀਰ ਦੇਵੇ ਜ਼ਾਲਮਾਂ ਨੂੰ ਚੀਰ, ਦੱਸ ਪੰਥ ਦਾ ਗਦਾਰ ਕਿਵੇਂ ਟਾਈਦਾ,
ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ ਫਿਰ ਸਿੱਖ ਕੌਮ ਤਾਈਂ ਚਾਹੀਦਾ, ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ ਫਿਰ ਸਿੱਖ ਕੌਮ ਤਾਈਂ ਚਾਹੀਦਾ,
ਤੇਰੇ ਦੇਸ਼ ਦੀਆਂ ਸੋਲ ਕੰਨੀਆਂ ਵਿਚਾਰੀਆਂ ਤੇਲ ਪਾ ਕੇ ਫੇਰ ਬਾਬਾ ਜਾਂਦੀਆਂ ਨੇ ਸਾੜੀਆਂ,
ਤੇਰੇ ਦੇਸ਼ ਦੀਆਂ ਸੋਲ ਕੰਨੀਆਂ ਵਿਚਾਰੀਆਂ ਤੇਲ ਪਾ ਕੇ ਫੇਰ ਬਾਬਾ ਜਾਂਦੀਆਂ ਨੇ ਸਾੜੀਆਂ,
ਤੇਰੇ ਦੇਸ਼ ਦੀਆਂ ਸੋਲ ਕੰਨੀਆਂ ਵਿਚਾਰੀਆਂ ਤੇਲ ਪਾ ਕੇ ਫੇਰ ਬਾਬਾ ਜਾਂਦੀਆਂ ਨੇ ਸਾੜੀਆਂ,
ਤੇਰੇ ਦੇਸ਼ ਦੀਆਂ ਸੋਲ ਕੰਨੀਆਂ ਵਿਚਾਰੀਆਂ ਤੇਲ ਪਾ ਕੇ ਫੇਰ ਬਾਬਾ ਜਾਂਦੀਆਂ ਨੇ ਸਾੜੀਆਂ,
ਨੱਥ ਲੋਭੀਆਂ ਨੂੰ ਪਾਵੇ ਹੁਣ ਜ਼ੁਲਮ ਹਟਾਵੇ, ਦੱਸ ਬੱਚੀਆਂ ਤੇ ਕਹਿਰਨੀ ਕਮਾਈ ਦਾ,
ਪਿੰਡਰਾਂ ਦੇ ਛੇਰ ਜਿਹਾ ਖਾਲਸਾ ਫਿਰ ਸਿੱਖ ਕੌਮ ਤਾਈਂ ਚਾਹੀਦਾ, ਪਿੰਡਰਾਂ ਦੇ ਛੇਰ ਜਿਹਾ ਖਾਲਸਾ ਫਿਰ ਸਿੱਖ ਕੌਮ ਤਾਈਂ ਚਾਹੀਦਾ,
ਗਿੱਦੜ ਨੇ ਫੇਰ ਬਾਬਾ ਮਾਰਦੇ ਉਡਾਰੀਆਂ ਚੁੱਕ ਲਈਆਂ ਤਾਂ ਇੱਥੇ ਬੜੇ ਪੰਨਿਆਰੀਆਂ,
ਗਿੱਦੜ ਨੇ ਫੇਰ ਬਾਬਾ ਮਾਰਦੇ ਉਡਾਰੀਆਂ ਚੁੱਕ ਲਈਆਂ ਤਾਂ ਇੱਥੇ ਬੜੇ ਪੰਨਿਆਰੀਆਂ,
ਗਿੱਦੜ ਨੇ ਫੇਰ ਬਾਬਾ ਮਾਰਦੇ ਉਡਾਰੀਆਂ ਚੁੱਕ ਲਈਆਂ ਤਾਂ ਇੱਥੇ ਬੜੇ ਪੰਨਿਆਰੀਆਂ,
ਗਿੱਦੜ ਨੇ ਫੇਰ ਬਾਬਾ ਮਾਰਦੇ ਉਡਾਰੀਆਂ ਚੁੱਕ ਲਈਆਂ ਤਾਂ ਇੱਥੇ ਬੜੇ ਪੰਨਿਆਰੀਆਂ,
ਅੱਖੀਆਂ ਵਖਾਉਣ ਅੱਖੀਆਂ ਵਖਾਉਣ ਬਾਦ ਜ਼ੁਲਮ ਨਿਆਉਣ ਪੱਲਾ ਫੜਿਆ ਜਨਾ ਨੇ ਬੁਰੀ ਆਈ ਦਾ,
ਪਿੰਡਰਾਂ ਦੇ ਛੇਰ ਜਿਹਾ ਖਾਲਸਾ ਫਿਰ ਸਿੱਖ ਕੌਮ ਤਾਈਂ ਚਾਹੀਦਾ, ਪਿੰਡਰਾਂ ਦੇ ਛੇਰ ਜਿਹਾ ਖਾਲਸਾ ਫਿਰ ਸਿੱਖ ਕੌਮ ਤਾਈਂ ਚਾਹੀਦਾ,
ਆਗੂਆਂ ਨੇ ਭਲਾ ਸਿੱਖ ਕੌਮ ਦਾ ਵਸਾਰਿਆ, ਰਲ ਕੇ ਗਹਿਰਾ ਨੇ ਬਾਗ ਸਿੱਖੀ ਦਾ ਉਜਾੜਿਆ।
ਆਗੂਆਂ ਨੇ ਪਾਲਾ ਸਿੱਖ ਕੌਮ ਦਾ ਵਸਾਰਿਆ, ਰਲ ਕੇ ਗਹਿਰਾ ਨੇ ਬਾਗ ਸਿੱਖੀ ਦਾ ਉਜਾੜਿਆ।
ਆਗੂਆਂ ਨੇ ਪਾਲਾ ਸਿੱਖ ਕੌਮ ਦਾ ਵਸਾਰਿਆ, ਰਲ ਕੇ ਗਹਿਰਾ ਨੇ ਬਾਗ ਸਿੱਖੀ ਦਾ ਉਜਾੜਿਆ।
ਆਗੂਆਂ ਨੇ ਪਾਲਾ ਸਿੱਖ ਕੌਮ ਦਾ ਵਸਾਰਿਆ, ਰਲ ਕੇ ਗਹਿਰਾ ਨੇ ਬਾਗ ਸਿੱਖੀ ਦਾ ਉਜਾੜਿਆ।
ਰਾਜ ਬਣ ਗਏ ਕਸਾਈ ਛੁਰੀ ਹੱਥ ਚ ਅਠਾਈ, ਨਿਤ ਖੱਲੜੀ ਗਰੀਬ ਦੀ ਨੂੰ ਲਾਈਦਾ।
ਪਿੰਡਰਾਂ ਦੇ ਛੇਰ ਗਏ ਖਾਲਸਾ, ਫਿਰ ਸਿੱਖ ਕੌਮ ਤਾਂ ਹੀ ਚਾਹੀਦਾ। ਪਿੰਡਰਾਂ ਦੇ ਛੇਰ ਗਏ ਖਾਲਸਾ, ਫਿਰ ਸਿੱਖ ਕੌਮ ਤਾਂ ਹੀ ਚਾਹੀਦਾ।
ਸ਼ੇਰਾ ਤੇਰੀ ਜੂ ਚ ਤੇਰੀ ਜੂਹ ਚ ਗਿਦੜ ਪਾਉਣ ਜੱਲੀਆਂ, ਉੱਚੜੀਆਂ ਬਾਗੀਆਂ ਨੇ ਗਲੜਾਂ ਨੇ ਮੱਲੀਆਂ।
ਸ਼ੇਰਾ ਤੇਰੀ ਜੂਹ ਚ ਗਿਦੜ ਪਾਉਣ ਜੱਲੀਆਂ, ਉੱਚੜੀਆਂ ਬਾਗੀਆਂ ਨੇ ਗਲੜਾਂ ਨੇ ਮੱਲੀਆਂ।
ਸ਼ੇਰਾ ਤੇਰੀ ਜੂਹ ਚ ਗਿਦੜ ਪਾਉਣ ਜੱਲੀਆਂ, ਉੱਚੜੀਆਂ ਬਾਗੀਆਂ ਨੇ ਗਲੜਾਂ ਨੇ ਮੱਲੀਆਂ।
ਸ਼ੇਰਾ ਤੇਰੀ ਜੂਹ ਚ ਗਿਦੜ ਪਾਉਣ ਜੱਲੀਆਂ, ਉੱਚੜੀਆਂ ਬਾਗੀਆਂ ਨੇ ਗਲੜਾਂ ਨੇ ਮੱਲੀਆਂ।
ਇੱਥੇ ਵੇਚ ਦੇ ਸਮੈਕ ਨਸ਼ੇ ਹੋਰ ਵੀ ਅਨੇਕ, ਭੁੱਕੀ ਪੋਸਤ ਨੀ ਮੌਜੀਆਂ ਤੋਂ ਖਾਈਦਾ।
ਪਿੰਡਰਾਂ ਦੇ ਛੇਰ ਜਿਹਾ ਖਾਲਸਾ, ਫਿਰ ਸਿੱਖ ਕੌਮ ਤਾਂ ਹੀ ਚਾਹੀਦਾ। ਪਿੰਡਰਾਂ ਦੇ ਛੇਰ ਜਿਹਾ ਖਾਲਸਾ, ਫਿਰ ਸਿੱਖ ਕੌਮ ਤਾਂ ਹੀ ਚਾਹੀਦਾ।
ਲੈ ਕੇ ਹੱਥ ਤੀਰ ਦੇ ਵਿਜ਼ਾਲਮਾਂ ਨੂੰ ਚੀਰ, ਦੱਸ ਪੰਥ ਦਾ ਗਦਾਰ ਕਿਵੇਂ ਟਾਈਦਾ।
ਪਿੰਡਰਾਂ ਦੇ ਛੇਰ ਜਿਹਾ ਖਾਲਸਾ, ਫਿਰ ਸਿੱਖ ਕੌਮ ਤਾਂ ਹੀ ਚਾਹੀਦਾ। ਪਿੰਡਰਾਂ ਦੇ ਛੇਰ ਜਿਹਾ ਖਾਲਸਾ, ਫਿਰ ਸਿੱਖ ਕੌਮ ਤਾਂ ਹੀ ਚਾਹੀਦਾ।
ਸਿੱਖੋ ਇਤਿਹਾਸ ਇੱਕ ਇਹੋ ਜਿਹੀ ਜਿਉਂਦੀ ਜਾਗਦੀ ਮਿਸਾਲ ਹੈ ਜਿਹਦੇ ਵਿੱਚ ਜੈ ਕਰਮ ਨਹੀਂ ਲਿਖੇ ਜਾਂਦੇ, ਜਿਹੜੇ ਅਸੀਂ ਆਪਣੇ ਬਦਲੇ ਕਰਦੇ ਹਾਂ। ਉਦਾਹਰਨ ਵਜੋਂ ਇੱਕ ਬੰਦੇ ਨੇ ਦਿਨ ਵਿੱਚ ਕਿੰਨੀ ਵਾਰ ਰੋਟੀ ਖਾਧੀ, ਇਤਿਹਾਸ ਇਸ ਦਾ ਚਰਚਾ ਨਹੀਂ ਕਰੇਗਾ। ਇੱਕ ਬੰਦੇ ਨੇ ਕਿੰਨੇ ਵਰੇ ਨੌਕਰੀ ਕੀਤੀ, ਇਤਿਹਾਸ ਇਸ ਦਾ ਚਰਚਾ ਨਹੀਂ ਕਰੇਗਾ। ਇੱਕ ਬੰਦੇ ਨੇ ਰਹਿਣ ਵਾਸਤੇ ਕਿੰਨੇ ਮਕਾਨ ਬਣਾਏ ਅਤੇ ਕਿੰਨੀਆਂ ਆਪਣੀ ਜ਼ਿੰਦਗੀ 'ਚ ਉਹਨੇ ਕਾਰਾਂ ਹਟਾਈਆਂ, ਇਹ ਇਤਿਹਾਸ ਵਿੱਚ ਕਿਤੇ ਵੀ ਨਹੀਂ ਲਿਖਿਆ ਮਿਲਦਾ। ਇਤਿਹਾਸ ਵਿੱਚ ਲਿਖਿਆ ਕੀ ਮਿਲਦਾ? ਉਹ ਕਿਸੇ ਮਰਦ ਗੁਰੂ ਨੇ 33 ਤਵੀ ਉੱਤੇ ਕਿਸ ਤਰ੍ਹਾਂ ਚੌਂਕੜਾ ਲਾਇਆ ਸੀ। ਇਤਿਹਾਸ ਵਿੱਚ ਲਿਖਿਆ ਮਿਲਦਾ ਚਾਨਣੀ ਚੌਂਕ ਨੂੰ ਆਪਣੇ ਖੂਨ ਪਵਿੱਤਰ ਦੇ ਨਾਲ ਕਿਸ ਤਰ੍ਹਾਂ ਸਿੰਜਿਆ, ਕਿਸ ਤਰ੍ਹਾਂ ਤਿਲਕ ਔਰ ਜੰਨੂ ਦੀ ਰਾਖੀ ਕੀਤੀ। ਇਤਿਹਾਸ ਵਿੱਚ ਮਿਲਦਾ ਲਿਖਿਆ ਗੁਰੂ ਗੋਬਿੰਦ ਸਿੰਘ ਦੇ 4 ਪੁੱਤਰ ਕਿਸ ਤਰ੍ਹਾਂ ਹੱਸ ਹੱਸ ਕੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤੇ। ਸਿੱਖੋ ਇਤਿਹਾਸ ਦੇ ਪੰਨਿਆਂ 'ਤੇ ਜੈ ਜ਼ਿੰਦਗੀ ਛੱਡ ਜਾਣੀ, ਉਹ ਜਿਹਨੂੰ ਕੌਮ ਪੜ੍ਹੇ ਅਤੇ ਖੇੜੇ ਵਿੱਚ ਆ ਜਾਏ। ਜਿਸ ਕਹਾਣੀ ਨੂੰ ਸੁਣਦਿਆਂ ਮਰਜਾਏ ਬੂਟੇ ਏਕਰਾਂ ਟਹਿਕ ਪੈਣ, ਉਸ ਜਿਸ ਦਾਸਤਾਂ ਨੂੰ ਸੁਣਿਆ ਕੌਮਾਂ ਗੁਲਾਮੀ ਦਾ ਅਹਿਸਾਸ ਕਰਕੇ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਬਾਹਰ ਆ ਜਾਣ, ਇਹੋ ਜਿਹਾ ਇਤਿਹਾਸ ਵਿੱਚ ਚਰਚਾ ਮਿਲਦਾ ਹੈ। ਸਿੱਖੋ ਨਾ ਕਿਸੇ 'ਤੇ ਵਾਧਾ ਕਰੋ ਨਾ ਵਾਧਾ ਜਰੋ, ਸਿੱਖੀ ਵਿੱਚ ਪੂਰੇ ਹੋ, ਖੰਡੇ ਬਾਟੇ ਦਾ ਅਮਰ ਛਕੋ। ਆਓ ਉਹਨਾਂ ਸ਼ਹੀਦਾਂ ਦੇ ਨਾਂ 'ਤੇ ਇੱਕ ਚੜ੍ਹਦੀ ਕਲਾ ਦਾ ਜੈਕਾਰਾ, ਹੋਈਆਂ ਭੁੱਲਾਂ ਦੀ ਮਾਫੀ ਤੇ ਜੰਕਾਰੇ ਵਿੱਚ ਜਰਾ ਗਰਜ ਕੇ ਹਾਜ਼ਰੀ ਭਰਨੀ।
ਜੰਕਾਰੇ ਗਿਆਵੇ ਨਾਲ ਹੋ ਜਾਵੇ ਸਤਿ ਸ੍ਰੀ ਅਕਾਲ, ਛਿੱਟਿਆ ਬਾਜਾ ਵਾਲਿਓ ਸਤਿਗੁਰੋ, ਰੱਖਿਓ ਬਿਰਦ ਬਾਣੇ ਦੀ ਲਾਜ, ਚਿੱਦੋ ਦੂਤੋ ਚਿੱਦੋ ਸਿੰਘੋ, ਸਰਬੱਤ ਗੁਰੂ ਖਾਲਸਾ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਲਾੜਲੀਆਂ ਫੌਜਾਂ ਦੇ ਮਾਲਕੋ ਸਤਿਗੁਰੋ, ਫੌਜਾਂ ਰੱਖਿਓ ਤਿਆਰ ਪਰ ਤਿਆਰ, ਤੇਰਾ ਖਾਲਸਾ ਜਪੇ ਸਦਾ ਕਾਲ ਕਾਲ ਕਾਲ। ਦੇਖ ਤੇ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।